Ahuji, koi appointment nahi, drive-through facility. Exit 579 from Highway 401 in Napanee. Quick Truck Lube, the one-stop shop. 519-622-0660 ja quicktrucklube.com. QTL, because we care. Quick Truck Lube!
Good news for holiday season shoppers. Liza Cosmetic is back with huge discount on brand name product. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday or Monday, November 18th to December 10th. For more information, visit lizacosmetics.com.
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है 487,990 डालरां च ते जीटीए दा सब तों वधिया मुल्ल है। दो टावरां आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइड मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचाएगा। जीटीए दे उज्जवल भविष्य विच अज निवेश करो। स्टेशन साइड .ca ते रजिस्टर करो।
सिटी ऑफ ब्रैम्पटन के साथ हॉलीडे सीजन मनाएं और 17 और 18 नवंबर को विंटर लाइट फेस्टिवल को जरूर देखें, जिसे फील्ड गेट डेवलपमेंट्स ने पेश किया है। एंजॉय अ वीकेंड ऑफ फ्री फैमिली फ्रेंडली एक्टिविटीज जिसमें स्टेज परफॉर्मेंसेस, अम्यूजमेंट राइड्स, हॉलीडे मार्केट्स और एनुअल ट्री लाइटिंग सेरेमनी एंड ऑफ कोर्स से हेलो टू सेंटा हिमसेल्फ एट द ब्रैम्पटन सेंटा क्लॉस परेड। और हाँ, एक अनरैप टॉय डोनेट करने पर फ्राइडे को एडमिशन बिल्कुल फ्री। विजिट brampton.ca/winterlights फॉर फुल लिस्ट ऑफ इवेंट्स।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਬ੍ਰੈਮਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲਾ ਸੱਦਾ। ਸਿਟੀ ਆਫ ਬ੍ਰੈਮਟਨ ਆਪਣੇ ਬ੍ਰੈਮਟਨ ਵਿਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ ਕਾਰੋਬਾਰੀ ਲੋਕਾਂ ਤੇ ਗਰੁੱਪਸ ਨੂੰ ਖੁੱਲਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਣ ਤੇ ਆਪਣੀ ਰਾਏ ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ। ਬਜਟ ਦੀ ਤਿਆਰੀ ਤਰਤੀਬ ਤੇ ਹੋਰ ਸਰਮਾਇਆਕਾਰੀ ਬਣਾਉਣ ਲਈ ਸਿਟੀ ਟਾਊਨ ਹਾਲ ਮੀਟਿੰਗਸ ਤੇ ਵਾਟ ਸਪੈਸੀਫਿਕ ਕਾਫੀ ਚੈਟਸ ਤੇ ਬਿਜ਼ਨਸ ਰਾਊਂਡ ਟੇਬਲ ਵਿਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ। ਇਹਦੇ ਬਾਰੇ ਮਜ਼ੀਦ ਜਾਣਨ ਲਈ ਵਿਜ਼ਿਟ www.brampton.ca/budget। अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ICC Men's World Cricket Cup live screening on massive LED wall screens at Chandni Victoria Banquet Hall, Sunday, November 19th. Admission $40 with continental breakfast, refreshing beverages, free parking, just cricket. Doors open 2:30 a.m. and match will start at 3:30 a.m. For reservation and inquiries, call 647-703-8135. That is 647-703-8135.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 647-290-3773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 647-290-3773 ऑल स्टेट के साथ आप महफूज हाथों में हैं। टर्म्स एंड कंडीशन अप्लाई।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਭਾਰਤ ਦੇ ਵਿੱਤੀ ਜਾਂ ਅਸੀਂ ਕਹਿ ਦਈਏ ਕਿ ਵਪਾਰਕ ਸੰਬੰਧ ਹੋਰਨਾਂ ਮੁਲਕਾਂ ਨਾਲ ਕਿਹੋ ਜਿਹੇ ਨੇ। ਇੱਕ ਤਾਂ ਉਹਦੇ ਉੱਤੇ ਨੀਤੀਆਂ ਕੰਮ ਕਰਦੀਆਂ ਹੁੰਦੀਆਂ ਨੇ, ਠੀਕ ਹੈ ਜੀ। ਅਸੀਂ ਕਹਾਂਗੇ ਸੁਖਾਵੇਂ ਆ, ਇੰਨੇ ਦੇਸ਼ਾਂ ਦੇ ਨਾਲ ਸਾਡੀ ਲੈਣ ਦੇਣ ਹੋ ਰਿਹਾ। ਇੱਕ ਤਾਂ ਮੋਟੀ ਜਿਹੀ ਗੱਲ ਇਹ ਹੈ ਕਿ ਕਹਿਣ ਨੂੰ ਕਹਿ ਦੋ ਕੋਈ ਦੁਨੀਆਂ 'ਚ 200 ਦੇਸ਼ ਹੈ ਤੇ ਸਾਡੇ 180 ਦੇਸ਼ਾਂ ਨਾਲ ਸੁਖਾਵੇਂ ਵਪਾਰਕ ਸੰਬੰਧ ਨੇ, ਪਰ ਬਾਅਦ 'ਚ ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਵਪਾਰ ਵਿੱਚ ਅਸੀਂ ਖੱਟ ਕੀ ਰਹੇ ਹਾਂ। ਜਿਹੜਾ ਵਪਾਰ ਹੈ ਉਹ ਮੁਨਾਫੇ ਦੀ ਚੀਜ਼ ਹੈ ਕਿ ਘਰ 'ਚ ਕਿੰਨੇ ਪੈਸੇ ਆ ਰਹੇ ਹੈ ਉਹੀ ਬੰਦਾ ਸਿਆਣਾ, ਤੇ ਜਿਹਦਾ ਘਰ ਲੁੱਟਿਆ ਜਾਂਦਾ ਹੋਵੇ ਵਪਾਰ ਦੇ ਵਿੱਚ ਉਹ ਉਹਨੂੰ ਵਪਾਰ ਨਹੀਂ ਕਹਿੰਦਾ, ਜਾਂ ਉਹਨੂੰ ਮਾੜਾ ਵਪਾਰ ਜਾਂ ਨਿਕੰਮਾ ਵਪਾਰ ਅਸੀਂ ਕਹਿ ਦਿੰਦੇ ਹਾਂ ਕਿ ਨਿਕੰਮਾ ਵਪਾਰੀ ਹੈ। ਹੁਣ ਇੰਡੀਆ ਦੇ ਜੋ ਅਕਤੂਬਰ ਮਹੀਨੇ ਦੇ ਐਨਾਲਿਸਿਸ ਪੇਸ਼ ਹੋਏ ਆ ਉਹਦੇ ਵਿੱਚ ਦੱਸਿਆ ਕਿ ਭਾਵਾਂ ਸਾਡੀ ਐਕਸਪੋਰਟ ਵੀ ਵਧੀ ਹੈ ਪਰ ਸਾਡੀ ਇੰਪੋਰਟ ਵੀ ਬਹੁਤ ਵਧੀ ਹੈ, ਤੇ ਇੰਪੋਰਟ ਤੇ ਐਕਸਪੋਰਟ ਯਾਨੀ ਜੋ ਮਾਲ ਭੇਜਿਆ ਜਾ ਰਿਹਾ ਤੇ ਜਿਸ ਬਨਿਸਬਤ ਮੰਗਾਇਆ ਜਾ ਰਿਹਾ ਉਹਦੇ ਵਿੱਚ ਜੋ ਡਿਵੀਜ਼ਨ ਉਹਦੇ ਜਿਹਨੂੰ ਅਸੀਂ ਗੈਪ ਕਹਿ ਦਿੰਦੇ ਹਾਂ ਉਹ ਜ਼ਿਆਦਾ ਵੱਡਾ ਹੋ ਗਿਆ। ਉਹ ਤੋਂ ਬਾਅਦ ਅਸੀਂ ਦਾਅਵੇ ਕੋਸ਼ਿਸ਼ ਕਰੀ ਚੱਲੀਏ ਕਿ ਸਾਡੀ ਇਕਾਨਮੀ ਕਿੱਥੇ ਜਾਂਦੀ ਹੈ ਤੇ ਕਿੱਥੇ ਨਹੀਂ ਜਾਂਦੀ। ਸੋ ਇਸੇ ਟ੍ਰੇਡ ਡੈਫਿਸਿਟ ਜਿਹਨੂੰ ਅਸੀਂ ਵਪਾਰ ਦੇ ਵਿੱਚ ਲਾਪਾੜਾ ਕਹਾਂਗੇ ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ, ਤੇ ਮੇਰੇ ਨਾਲ ਸਾਡੇ ਹੁਣ ਤੱਕ ਕੋਲੀਗ ਹੀ ਹੋ ਚੁੱਕੇ ਨੇ ਜੀ, ਮਹੀਪਾਲ ਸਿੰਘ ਜੀ ਪ੍ਰੋਗਰਾਮ ਚ ਸ਼ਾਮਲ ਹੈ। ਮਹੀਪਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਧੰਨਵਾਦ ਤੁਹਾਡਾ, ਸਾਰੇ ਸਰੋਤਿਆਂ ਨੂੰ ਦੁਨੀਆ ਭਰਦਿਆਂ ਨੂੰ ਮੇਰੇ ਵੱਲੋਂ ਸਲਾਮ, ਸਤਿ ਸ੍ਰੀ ਅਕਾਲ
ਜੀ। ਮਹੀਪਾਲ ਜੀ, ਕੱਲ ਦੀਆਂ ਖਬਰਾਂ ਦੇ ਉੱਤੇ ਹੀ ਚਰਚਾ ਕਰਾਂਗੇ। ਕੱਲ ਕਈ ਅਖਬਾਰਾਂ ਦੇ ਵਿੱਚ ਮੁੱਖ ਸੁਰਖੀ ਹੈ, ਮੇਰੇ ਘਰੇ ਜਿੰਨੇ ਕੁ ਅਖਬਾਰ ਆਉਂਦੇ ਆ ਉਹਨਾਂ ਦੇ ਵਿੱਚ ਬਹੁਤ ਘੱਟ ਦਿਖਾਈ ਦਿੱਤੀ ਕਿਉਂਕਿ ਮੀਡੀਆ ਵੀ ਤਰ੍ਹਾਂ ਤਰ੍ਹਾਂ ਦਾ ਹੀ ਆ ਜੀ। ਟ੍ਰੇਡ ਡੈਫਿਸਿਟ ਕਹਿੰਦੇ ਆ ਭਾਰਤ ਦਾ 31 ਤਕਰੀਬਨ 32 ਬਿਲੀਅਨ ਦੇ ਨੇੜੇ ਤੇੜੇ ਜਿਹੜਾ ਇਹ ਪਾੜਾ ਆ ਉਹ ਇੰਨਾ ਵੱਧ ਚੁੱਕਿਆ ਹੈ, ਤੇ ਤੁਸੀਂ ਪਹਿਲਾਂ ਤਾਂ ਇਹਨਾਂ ਨੰਬਰਸ ਨੂੰ ਕਿਵੇਂ ਪੜੋਗੇ ਕਿਉਂਕਿ ਇਹਨਾਂ ਦੇ ਵੀ ਕਹਿੰਦੇ ਹੁੰਦੇ ਆ ਅੱਡ ਅੱਡ ਤਰ੍ਹਾਂ ਦੀ ਤਰਜਮਾਨੀ ਹੋ ਜਾਂਦੀ ਹੈ, ਤੁਹਾਡੇ ਮੁਤਾਬਕ ਇਹ ਅੰਕੜੇ ਤੁਹਾਨੂੰ ਕੀ ਦੱਸਦੇ ਨੇ?
ਮੈਂ ਦੋ ਗੱਲਾਂ ਤੇ ਆਪਦੀ ਗੱਲ ਕਹਿਣ ਤੋਂ ਪਹਿਲਾਂ ਛੋਟੀਆਂ ਛੋਟੀਆਂ ਸਾਂਝੀਆਂ ਕਰਨੀਆਂ ਸਰੋਤਿਆਂ ਨਾਲ।
ਹਾਂਜੀ,
ਇੱਕ ਤਾਂ ਮੈਨੂੰ ਕਿਸੇ ਮਿੱਤਰ ਨੇ ਅੱਜ ਇਫਕੋ ਦੇ ਖਾਦ ਦੇ ਥੈਲੇ ਦੀ ਤਸਵੀਰ ਭੇਜੀ ਹੈ ਵਟਸਐਪ ਤੇ, ਉਹਦੇ ਤੇ ਲਿਖਿਆ ਹੋਇਆ ਹੈ ਸਸ਼ਕਤ ਕਿਸਾਨ ਆਤਮ ਨਿਰਭਰ ਭਾਰਤ, ਤੇ ਉਹਦੇ ਠੀਕ ਉੱਪਰ ਲਿਖਿਆ ਹੋਇਆ ਹੈ ਮੇਡ ਇਨ ਚਾਈਨਾ। ਦੂਸਰਾ, ਮੋਦੀ ਸਾਹਿਬ ਨੇ ਛੱਤੀਸਗੜ੍ਹ ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਰਸੋਂ ਚੌਥੇ ਇਹ ਦਾਅਵਾ ਕੀਤਾ ਵੀ ਆਉਣ ਵਾਲੇ 5 ਸਾਲਾਂ ਚ 2028 ਚ ਇੰਡੀਅਨ ਇਕੋਨਮੀ ਟੌਪ ਦੇ 2 ਜਾਂ 3 ਰਾਸ਼ਟਰਾਂ ਦੇ ਦਰਜੇ ਦੇ ਬਰਾਬਰ ਪਹੁੰਚ ਜੂਗੀ, ਭਾਰਤ ਦਾ ਜਿਹੜਾ ਅਰਥ ਇੰਨੀ ਤਰੱਕੀ ਕਰ ਜੂ। ਲੇਕਿਨ ਨਾਲ ਹੀ ਉਹਨਾਂ ਨੇ ਇਹ ਵੀ ਐਲਾਨ ਕਰਤਾ ਵੀ ਜਿਹੜਾ 80 ਕਰੋੜ ਗਰੀਬ ਲੋਕਾਂ ਨੂੰ 5 ਕਿਲੋ ਮੁਫ਼ਤ ਅਨਾਜ ਦਿੱਤਾ ਜਾਂਦਾ ਹੈ ਇਹ ਸਕੀਮ ਅਗਲੇ 5 ਸਾਲ ਹੋਰ ਜਾਰੀ ਰਹੇਗੀ। ਤੇ ਮੋਦੀ ਸਾਹਿਬ ਨੇ ਮੇਰੇ ਹਿਸਾਬ ਨਾਲ ਆਪਦੇ ਪਹਿਲੇ ਦਾਅਵੇ ਦੀ ਖਿੱਲੀ ਇਸ ਦੂਜੇ ਐਲਾਨ ਨਾਲ ਆਪ ਹੀ ਉਡਾ ਦਿੱਤੀ, ਵਿਰੋਧੀਆਂ ਦੇ ਕਹਿਣ ਲਈ ਕੁਛ ਛੱਡਿਆ ਹੀ ਨਹੀਂ। ਇਸ ਦੇਸ਼ ਦੇ ਸਰਕਾਰ ਨੂੰ 80 ਕਰੋੜ ਲੋਕਾਂ ਨੂੰ 5 ਕਿਲੋ ਮੁਫ਼ਤ ਅਨਾਜ ਦੇਣਾ ਪੈਂਦਾ ਹੋਵੇ ਔਰ ਉਹ ਲੋਕੀ ਜੇ ਉਹ ਅਨਾਜ ਨਾ ਮਿਲੇ ਤਾਂ ਭੁੱਖੇ ਮਰ ਜਾਣ, ਤੇ ਫਿਰ ਉਹਦੀ ਤਰੱਕੀ ਦਾਅਵਿਆਂ ਚ ਕਿੰਨੀ ਸੱਚਾਈ ਹੋ ਸਕਦੀ ਹੈ, ਕਿੰਨੀ ਸੰਜੀਦਗੀ ਹੋ ਸਕਦੀ ਹੈ ਲੀਡਰਾਂ ਦੇ ਦੀਆਂ ਗੱਲਾਂ ਚ, ਇਹਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਬਹਿਰਹਾਲ ਆਪਾਂ ਟ੍ਰੇਡ ਡੈਫਿਸਿਟ ਵੱਲ ਆਉਂਦੇ ਹਾਂ, ਵਪਾਰ ਘਾਟਾ ਜਿਹਨੂੰ ਆਪਾਂ ਕਹਿੰਦੇ ਹਾਂ। ਸਿੱਧੀ ਜੀ ਗੱਲ, ਜੇ ਆਪਾਂ ਕੋਈ ਚੀਜ਼ ਵੇਚੀਏ ਤੇ ਖਰੀਦੀਏ, ਜੇ ਵੇਚੀ ਹੋਈ ਚੀਜ਼ ਤਾਂ ਉਹ ਖਰੀਦਣੀ ਵੱਧ ਪੈ ਜੇ ਆਪਦੀ ਲੋੜਾਂ ਦੀ ਪੂਰਤੀ ਲਈ, ਤੇ ਜਿਹੜਾ ਇਹ ਫਰਕ ਹੈ ਇਹਨੂੰ ਆਪਾਂ ਵਪਾਰ ਘਾਟਾ ਜਾਂ ਟ੍ਰੇਡ ਡੈਫਿਸਿਟ ਕਹਿੰਦੇ ਹਾਂ ਸਭ ਸਿੰਪਲ ਸ਼ਬਦਾਂ ਚ। ਅਕਤੂਬਰ ਮਹੀਨੇ
ਹੈਲੋ, ਹਾਂਜੀ ਮਹਿਪਾਲ ਜੀ ਕਿਤੇ ਆਪਣਾ ਸਿਗਨਲ ਡਾਊਨ ਜੇ ਗਿਆ ਸੀ ਵਿੱਚ ਨੂੰ ਰੀਕਨੈਕਟਿੰਗ ਆਇਆ
ਜਿਹੜਾ ਬਾਹਰੋਂ ਮਾਲ ਅਸੀਂ ਮੰਗਾਉਣੇ ਜੀ
ਹਾਂਜੀ ਥੋੜੀ ਜਿਹੀ ਸਿਗਨਲ ਚ ਦਿੱਕਤ ਆਈ ਸੀ ਹਾਂਜੀ ਤੁਸੀਂ ਨੇ ਜਿੱਥੋਂ ਆਪਾਂ ਵਪਾਰ ਘਾਟੇ ਦੀ ਗੱਲ ਕਰਦੇ ਟ੍ਰੇਡ ਡੈਫੀਸਿਟ ਐਕਸਪਲੇਨ ਕੀਤਾ ਸੀਗਾ ਉਥੋਂ ਗੱਲ ਚੱਕਣੀ ਪੈਣੀ ਆ ਜੀ ਕਿਉਂਕਿ ਉਥੋਂ ਕੁਝ ਸਿਗਨਲ ਡਾਊਨ ਹੋਇਆ ਸੀ
ਵਪਾਰ ਘਾਟਾ ਸਿੰਪਲ ਗੱਲ ਹੈ ਵੀ ਜਿਹੜਾ ਕੋਈ ਦੇਸ਼ ਦੁਨੀਆਂ ਦੇ ਦੂਜੇ ਦੇਸ਼ਾਂ ਨੂੰ ਜਿਹੜਾ ਮਾਲ ਭੇਜਦਾ ਤੇ ਜਿਹੜਾ ਦੁਨੀਆਂ ਦੇ ਬਾਕੀ ਦੇਸ਼ਾਂ ਚੋਂ ਵਪਾਰ ਇਹ ਰਿਕਾਰਡ ਜਿਹੜਾ ਇਹਦੇ ਚ ਟ੍ਰੇਡ ਡੈਫੀਸਿਟ ਜਿਹੜਾ ਇਹਦੇ ਚ ਰਿਕਾਰਡ ਵਾਧਾ ਹੋਇਆ ਅਕਤੂਬਰ ਮਹੀਨੇ ਚ ਹਾਲਾਂਕਿ ਲੇਕਿਨ ਇੰਪੋਰਟ ਅਕਤੂਬਰ ਸਾਡਾ ਜਿਹੜਾ ਮਾਰਕਟ ਹੈ ਉਹ ਅਕਤੂਬਰ ਆਟੋਮੈਟਿਕਲੀ ਹੋ ਕੇ ਦੇਣਾ ਕੋਈ ਵੀ ਦੇਸ਼ ਜਿਹੜਾ ਇਹ ਦਾਵਾ ਕਰੇ ਕਿ ਮੈਂ ਸਾਡੀ ਜਿਹੜਾ ਅਰਥਚਾਰਾ ਇਹ ਬੜੀ ਤਰੱਕੀ ਕਰ ਰਿਹਾ ਬੜੀ ਤੇਜ਼ੀ ਨਾਲ ਵੱਧ ਰਿਹਾ ਦੁਨੀਆਂ ਦੇ ਅਮੀਰ ਮੁਲਕਾਂ ਦੇ ਅਰਥਚਾਰੇ ਨੂੰ ਟੱਕਰ ਦੇ ਰਿਹਾ ਉਹਦਾ ਇਸ ਹੱਦ ਤੱਕ ਵਪਾਰ ਘਾਟਾ ਹੋਣਾ ਏਡੀ ਵੱਡੀ ਰਕਮ ਹੋਣੀ ਵਪਾਰ ਘਾਟੇ ਦੀ ਇਹ ਉਹਦੇ ਦਾਅਵਿਆਂ ਦੀ ਖੋਖਲੇਪਨ ਨੂੰ ਉਜਾਗਰ ਕਰਦਾ ਅਸਲ ਸਥਿਤੀ ਦੇਸ਼ ਦੀ ਹੈ ਜਿਹੜੀ ਉਹ ਹੋ ਚੁੱਕੀ ਹੈ
ਜੀ ਮਹਿਪਾਲ ਜੀ ਥੋੜਾ ਜਿਹਾ ਆਪਾਂ ਨੂੰ ਕਿਤੇ ਸਿਗਨਲ ਦੀ ਤੁਹਾਡੇ ਦਿੱਕਤ ਕਿਸੇ ਪਾਸੋਂ ਨਾ ਹੋਵੇ ਕਿਉਂਕਿ ਮੇਰੇ ਐਂਡ ਤੇ ਮੈਨੂੰ ਲੱਗਦਾ ਠੀਕ ਹੈ ਇਨ ਕੇਸ ਜੇ ਕਿਤੇ ਕਦੇ ਕਦੇ ਤੁਹਾਡੀ ਆਵਾਜ਼ ਬਹੁਤ ਸੋਹਣੀ ਕਲੀਅਰ ਆਉਂਦੀ ਹੈ ਕਦੇ ਥੋੜੀ ਜਿਹੀ ਵਿੱਚ ਨੂੰ ਟੁੱਟਦੀ ਹੈ ਅੱਛਾ ਜੇ ਇੱਥੇ ਹੀ ਅਸੀਂ ਗੱਲ ਚੱਕਦੇ ਹਾਂ ਜੀ ਕਿਉਂਕਿ ਮੈਂ ਵੀ ਜਿਹੜੀਆਂ ਖ਼ਬਰਾਂ ਪੜ੍ਹ ਰਿਹਾ ਉਹਦੇ ਵਿੱਚ ਵੱਡਾ ਟ੍ਰੇਡ ਡੈਫੀਸਿਟ ਦਾ ਮਸਲਾ ਆਉਂਦਾ ਹੈ ਤੇ ਟ੍ਰੇਡ ਡੈਫੀਸਿਟ ਦੀ ਮਹਿਪਾਲ ਜੀ ਆਪਾਂ ਆਸ ਵੀ ਕਿੱਥੋਂ ਰੱਖੀਏ ਹੁਣ ਭਾਰਤ ਵਿੱਚ ਜੇਕਰ ਆਪਾਂ ਊ ਦੇਖੀਏ ਕਿ ਲੋਕਲ ਇੰਡਸਟਰੀਜ਼ ਹੈ ਜਾਂ ਜੋ ਲੋਕਲ ਮੈਨੂਫੈਕਚਰਿੰਗ ਹੈ ਉਹ ਭਾਰਤ ਹੀ ਨਹੀਂ ਉਹ ਪੂਰੀ ਦੁਨੀਆਂ ਦੀ ਉਹ ਤਬਾਹ ਹੋਈ ਪਈ ਹੈ ਪਰ ਦੁਨੀਆਂ ਦੇ ਵੱਡੇ ਦੇਸ਼ਾਂ ਨੇ ਤਾਂ ਕਾਰਖਾਨੇ ਹੋਰਨਾਂ ਮੁਲਕਾਂ ਚ ਸੈੱਟ ਕੀਤੇ ਆ ਉਹਨਾਂ ਚ ਸੰਸਾਰ ਦਾ ਸਭ ਤੋਂ ਵੱਡਾ ਕਾਰਖਾਨਾ ਅੱਜ ਚਾਈਨਾ ਦੇ ਰੂਪ ਵਿੱਚ ਤਬਦੀਲ ਹੋ ਚੁੱਕਿਆ ਭਾਰਤ ਉਹ ਕੰਮ ਕਰ ਸਕਦਾ ਸੀ ਪਰ ਚੀਨ ਦੇ ਬਾਜ਼ਾਰਾਂ ਚ ਤਾਂ ਮੈਂ ਸੋਚ ਵੀ ਨਹੀਂ ਸਕਦਾ ਕਿ ਭਾਰਤ ਦਾ ਮਾਲ ਹੋਵੇ ਇੱਥੇ ਦੀਵਾਲੀ ਦੀਆਂ ਲੜੀਆਂ ਤੋਂ ਲੈ ਕੇ ਹਰ ਤੀਸਰਾ ਬੰਦਾ ਕਿ ਹਰ ਬੰਦਾ ਮੈਂ ਦੇਖਿਆ ਜੀ ਦੁਨੀਆਂ ਚ ਇੱਕ ਗੱਲ ਕਹਿੰਦਾ ਹੈ ਕਿ ਜੇ ਚੱਲੇ ਪਤਾ ਨੀ ਨਾ ਚੱਲੇ ਹੈ ਚਾਈਨੀਜ਼ ਚੱਲੇ ਪਤਾ ਨੀ ਨਾ ਚੱਲੇ ਹੈ ਚਾਈਨੀਜ਼ ਤੇ ਮੈਂ ਕਿਹਾ ਜੇ ਹਰ ਗੱਲ ਚ ਤੁਸੀਂ ਚਾਈਨੀਜ਼ ਨੂੰ ਲੋਅ ਕੁਆਲਿਟੀ ਕਹਿੰਦੇ ਹੋ ਪਰ ਚਾਈਨਾ ਤੋਂ ਬਿਨਾਂ ਤੁਹਾਡਾ ਕੰਮ ਵੀ ਨਹੀਂ ਚੱਲ ਰਿਹਾ ਸਾਰੇ ਹਿੰਦੁਸਤਾਨ ਦੀ ਜੇ ਦੀਵਾਲੀ ਦੇਖਾਂ ਮੈਂ ਜਾਂ ਮੇਰੇ ਨਾਲਦਿਆਂ ਦੀ ਉਹ ਚਾਈਨਾ ਦੇ ਮਾਲ ਤੇ ਹੈ ਫਿਰ ਅਸੀਂ ਆਸ ਵੀ ਕੀ ਰੱਖਦੇ ਹਾਂ ਲੋਕਲ ਮੈਨੂਫੈਕਚਰਿੰਗ ਇੰਡਸਟਰੀ ਨੂੰ ਚਲਾਉਣਾ ਉਹ ਤਾਂ ਜਾਣ ਬੁੱਝ ਕੇ ਤਬਾਹ ਕੀਤੀਆਂ ਗਈਆਂ ਨੀਤੀਆਂ ਨੇ ਕਿ ਉਧਰ ਨੂੰ ਕਿਤੇ ਕੋਈ ਪਾਲਿਸੀ ਜਾਂਦੀ ਦੇਖੀ ਹੈ ਨਾ ਤਾਂ ਮੈਨੂੰ ਮੌਜੂਦਾ ਪੰਜਾਬ ਸਰਕਾਰ ਚ ਕੋਈ ਇਹੋ ਜਿਹੀ ਗੱਲਬਾਤ ਲੱਭੀ ਹੈ ਤੇ ਨਾ ਹੀ ਮੈਨੂੰ ਕੇਂਦਰ ਸਰਕਾਰ ਚ ਲੱਭ ਰਹੀ ਹੈ ਤੇ ਸਭ ਤੋਂ ਜ਼ਿਆਦਾ ਇੰਡੀਜਨਸ ਜਿਹੜੀ ਇੰਡਸਟਰੀ ਖੇਤੀ ਉਹ ਲਾ ਲਈ ਅਸੀਂ ਜਿਹੜੀ ਕਿ ਹਰ ਹਾਲਤ ਵਿੱਚ ਤੁਹਾਡੇ ਇਹ ਪੱਟ ਕੇ ਇੱਥੋਂ ਨਹੀਂ ਲਿਜਾਈ ਜਾ ਸਕਦੀ ਉਹਦੇ ਬਾਰੇ ਕੋਈ ਸੀਰੀਅਸ ਨਹੀਂ ਹੈ ਤੇ ਸਾਈਕਲ ਤੇ ਕੱਲ ਪੁਰਜੇ ਕਿੱਥੋਂ ਬਣਾ ਲਾਂਗੇ ਆਪਾਂ
ਇਸ ਤਰ੍ਹਾਂ ਹੈ ਜੀ ਪਿਛਲੇ 73 ਸਾਲਾਂ ਚ ਜੇ ਇੰਡੀਆ ਨੇ ਸਰਵਾਈਵ ਕੀਤਾ ਤਾਂ ਦੋ ਗੱਲਾਂ ਕਰਕੇ ਕੀਤਾ ਇੱਕ ਤਾਂ ਇਹ ਵਿਦੇਸ਼ ਨੀਤੀ ਦੇ ਮਾਮਲੇ ਚ ਹੀ ਨਹੀਂ ਕੱਲਾ ਟ੍ਰੇਡ ਦੇ ਮਾਮਲੇ ਚ ਵੀ ਇਹ ਕਿਸੇ ਇੱਕ ਗੁੱਟ ਨਾਲ ਕਿਸੇ ਨਾਲ ਪੱਕਾ ਠੱਕਾ ਨਹੀਂ ਸੀ ਖੜਾ ਸਮਾਜਵਾਦੀ ਦੇਸ਼ਾਂ ਨੇ ਜਦੋਂ ਇਹਨੂੰ ਅਮਰੀਕਾ ਨੇ ਕਿਹਾ ਵੀ ਤੁਸੀਂ ਤਕਨੀਕ ਕੀ ਕਰਨੀ ਹੈ, ਤੁਸੀਂ ਸਾਡੇ ਕੋਲੋਂ ਬਣਿਆ ਬਣਾਇਆ ਮਾਲ ਲਿਜਾਓ, ਤਾਂ ਸਮਾਜਵਾਦੀ ਦੇਸ਼ਾਂ ਨੇ ਇੱਥੇ ਤਕਨੀਕ ਤੇ ਜਿਹਨੂੰ ਆਪਾਂ ਕੋਰ ਸੈਕਟਰ ਕਹਿੰਦੇ ਹਾਂ ਬੁਨਿਆਦੀ ਸਨਅਤ, ਸਟੀਲ ਵਗੈਰਾ, ਬਿਜਲੀ ਵਗੈਰਾ, ਟਰਾਂਸਪੋਰਟ, ਹੈਨਾ, ਡੌਕਸ, ਉਹ ਖੜੇ ਕਰਨ ਚ ਇਹਨੂੰ ਮਦਦ ਕੀਤੀ। ਇੱਕ ਤਾਂ ਇਹ ਹੈ ਗੱਲ। ਦੂਜੀ ਗੱਲ, ਪਿਛਲੇ 73 ਸਾਲਾਂ ਚ ਹਿੰਦੁਸਤਾਨ ਦੇ ਸਰਵਾਈਵਲ ਦਾ ਕਾਰਨ ਇਹ ਹੈ ਛੋਟੇ ਤੇ ਦਰਮਿਆਨੇ ਉਦਯੋਗ, ਕਾਰਖਾਨੇ ਤੇ ਕਾਰੋਬਾਰੀ, ਇਹ ਹਿੰਦੁਸਤਾਨ ਦੀ ਰੀੜ ਦੀ ਹੱਡੀ ਹੈ ਜਿਨ੍ਹਾਂ ਦੇ ਸਿਰ ਤੇ ਹਿੰਦੁਸਤਾਨ ਨੇ ਸਰਵਾਈਵ ਕੀਤਾ 47 ਤੋਂ ਲੈ ਕੇ ਥਰੂ ਆਊਟ 90-91 ਤੱਕ। 90-91 ਤੋਂ ਬਾਅਦ ਆ ਕੇ ਜਿਹੜੀਆਂ ਨਵਦਾਰਵਾਦੀ ਨੀਤੀਆਂ ਦਾ ਦੌਰ ਸ਼ੁਰੂ ਹੋਇਆ ਉਦੋਂ ਤੋਂ ਛੋਟੇ ਤੇ ਦਰਮਿਆਨੇ ਉਦਯੋਗਾਂ ਦਾ ਗਲਾ ਘੁੱਟਣਾ ਸ਼ੁਰੂ ਹੋ ਗਿਆ ਤੇ ਬਘਿਆੜ ਵੱਡੇ ਜਿਨ੍ਹਾਂ ਦੀ ਅੱਗੋਂ ਮਲਟੀਨੈਸ਼ਨਲ ਕਾਰਪੋਰੇਸ਼ਨ ਨਾਲ ਜਿਨ੍ਹਾਂ ਦੀ ਸਾਂਝ ਪੈਂਦੀ ਹੈ ਉਹਨਾਂ ਵੱਲ ਨੂੰ ਸਾਡੀ ਨੀਤੀ ਤਿਲਟ ਹੋ ਗਈ। ਜਦੋਂ ਦੀ ਉਹ ਨੀਤੀ ਆਈ ਹੈ ਤਾਂ ਛੋਟੇ ਤੇ ਦਰਮਿਆਨੇ ਕਾਰੋਬਾਰ ਤੇ ਸਨਅਤ ਇਹ ਤਬਾਹ ਹੁੰਦੀ ਜਾ ਰਹੀ ਹੈ। ਤੁਸੀਂ ਪੰਜਾਬ ਤੋਂ ਲੈ ਕੇ ਹਿਮਾਚਲ ਤੱਕ ਦੇਖੋ, ਯੂਪੀ ਦਾ ਜਿਹੜਾ ਕਿਸੇ ਵੇਲੇ ਡਿਵੈਲਪ ਕੀਤਾ ਸੀਗਾ ਕਾਨਪੁਰ ਦੇ ਨੇੜੇ ਤੇੜੇ ਉਰਈ, ਜਿਹਨੂੰ ਮਤਲਬ ਇੰਡਸਟਰੀਅਲ ਬੈਲਟ ਡਿਵੈਲਪ ਕੀਤਾ ਸੀ ਸਬਸਿਡੀ ਦੇ ਕੇ, ਮੇਰਾ ਆਪਦਾ ਸ਼ਹਿਰ ਬਠਿੰਡਾ ਜਿੱਥੋਂ ਦਾ ਮੈਂ ਰਹਿਣ ਵਾਲਾ ਉਹਨੂੰ ਸਬਸਿਡੀ ਦੇ ਕੇ ਡਿਵੈਲਪ ਕੀਤਾ ਸੀ, ਉਹ ਸਾਰੀ ਇੰਡਸਟਰੀ ਛੋਟੀ ਹੈ ਜਿਹੜੀ ਦਰਮਿਆਨੀ ਤੇ ਛੋਟੀ ਉਹ ਤਬਾਹ ਕਰਤੀ। ਸਰਕਾਰ ਦਾ ਧਿਆਨ ਤਾਂ ਹੈਗਾ ਅਡਾਨੀ ਤੇ ਅੰਬਾਨੀ ਤੋਂ ਤੀਜਾ ਕੋਈ ਦਿਸਦਾ ਨੀ ਇਹਨੂੰ। ਇਸ ਲਈ ਜਿੰਨਾ ਚਿਰ ਸਾਡਾ ਛੋਟੇ ਪੈਮਾਨੇ ਦੇ ਉਦਯੋਗ ਦੋ ਗੱਲਾਂ, ਉਹਦੀ ਦੋ ਕਪੈਸਿਟੀ ਹੈ ਇਹਨਾਂ ਉਦਯੋਗਾਂ ਦੀ, ਇੱਕ ਦੇਸ਼ ਦੇ ਅੰਦਰ ਰੁਜ਼ਗਾਰ ਪੈਦਾ ਕਰਨਾ, ਨੰਬਰ ਦੋ ਐਕਸਪੋਰਟ ਹੋਣ ਵਾਲੇ ਮਾਲ ਦਾ ਮੇਨ ਮੈਨੂਫੈਕਚਰਰ ਉਹ ਨੇ, ਮੁੱਖ ਤੌਰ ਤੇ ਜਿਹੜਾ ਮਾਲ ਐਕਸਪੋਰਟ ਹੋਣ ਵਾਲਾ ਬਣਦਾ ਰਿਹਾ ਹਿੰਦੁਸਤਾਨ ਚ, ਜਿਹੜਾ ਐਕਸਪੋਰਟ ਹੁੰਦਾ ਵੀ ਰਿਹਾ 73 ਸਾਲਾਂ ਚ, ਉਹ ਸਾਰਾ ਇਹਨਾਂ ਕਾਰਖਾਨਿਆਂ ਚ ਬਣਦਾ ਸੀ। ਅੱਜ ਉਹਦੀ ਸੰਘੀ ਛੋਟੀ ਇੰਡਸਟਰੀ, ਛੋਟੀ ਦਰਮਿਆਨੀ ਇੰਡਸਟਰੀ ਤੇ ਕਾਰੋਬਾਰ ਇੰਟਰਪ੍ਰੀਨਰਸ ਦੋਨੇ ਉਹ ਤਬਾਹ ਕਰ ਦਿੱਤੇ ਗਏ ਹੈ, ਤੇ ਔਰ ਹੁਣ ਸਗੋਂ ਨਿਗਾਹ ਅੱਗੋਂ ਪ੍ਰਚੂਨ ਕਾਰੋਬਾਰ ਤੇ, ਪ੍ਰਚੂਨ ਦੀ ਬਜਾਏ ਜਿਹੜੇ ਵੱਡੇ ਵੱਡੇ ਮਾਲਸ ਤੇ ਦੂਜੇ ਹੈ ਉਹਨਾਂ ਦੇ ਬੈਨੀਫਿਟ, ਉਹਨਾਂ ਨੂੰ ਬੈਨੀਫਿਟ ਦੇਣਾ, ਉਹਨਾਂ ਨੂੰ ਲਾਭ ਦੇਣਾ ਵਿੱਚ ਪ੍ਰਚੂਨ ਕਾਰੋਬਾਰੀ ਮੁਕਾ ਦੇਣੇ। ਔਰ ਖੇਤੀ ਚ ਤਿੰਨ ਤਬਕੇ, ਉਹ ਖੇਤੀ ਦੀ ਜਿਹੜੀ ਨੀਤੀ ਹੈ, ਜਿਹੜਾ ਖੇਤੀ ਦਾ ਘਾਟਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਲਾਗਤ ਖਰਚੇ ਵੱਧ ਹੈ ਤੇ ਫਸਲਾਂ ਦੇ ਮੁੱਲ ਘੱਟ ਹੈ, ਉਹਨੇ ਛੋਟਾ ਤੇ ਦਰਮਿਆਨਾ ਕਿਸਾਨ, ਹਾਸ਼ੀਆਗਤ ਕਿਸਾਨ, ਬੇਜ਼ਮੀਨਾ ਮਜ਼ਦੂਰ ਤੇ ਪਿੰਡਾਂ ਦੇ ਕਾਰੀਗਰ ਉਹਨੇ ਕਰਜ਼ਾਈ ਕਰਤੇ ਔਰ ਆਪਦੇ ਰਵਾਇਤੀ ਕਿੱਤਿਆਂ ਨਾਲੋਂ ਤੋੜ ਕੇ ਉਹ ਕਸਿਆਰੇ ਬਣਾ ਤੇ, ਸ਼ਹਿਰਾਂ ਚ ਆ ਕੇ ਉਹ ਉਜਰਤੀ ਕਿਰਤੀ ਬਣ ਗਏ। ਉਜਰਤ ਤੇ ਜੇ ਕੋਈ ਲੈ ਗਿਆ ਤਾਂ ਸ਼ਾਮ ਨੂੰ ਦਿਹਾੜੀ ਕਮਾ ਕੇ ਮੁੜਨਾ ਨਹੀਂ, ਖਾਲੀ ਹੱਥੀ ਮੁੜ ਜਾਣਾ ਰੋਟੀ ਖਾ ਕੇ ਜਿਹੜੀ ਘਰੋਂ ਲਿਆਂਦੀ ਹੈ ਪਿੰਡੋਂ। ਤਾਂ ਇਸ ਤਰ੍ਹਾਂ ਨਾਲ ਸਾਡੀ ਖੇਤੀ ਔਰ ਸਾਡੇ ਦਰਮਿਆਨੇ ਤੇ ਛੋਟੇ ਉਦਯੋਗ ਤੇ ਕਾਰੋਬਾਰ ਜਿੰਨਾ ਚਿਰ ਇਹਨੂੰ ਪੈਰਾਂ ਸਿਰ ਨਹੀਂ ਕੀਤਾ ਜਾਂਦਾ, ਦੇਖੋ ਖਰੀਦ ਸ਼ਕਤੀ ਲੋਕਾਂ ਦੀ ਵਧੂਗੀ ਤਾਂ ਹਿੰਦੁਸਤਾਨ ਦਾ ਅਰਥਚਾਰਾ ਪੈਰਾਂ ਸਿਰ ਹੋਏਗਾ, ਖਰੀਦ ਸ਼ਕਤੀ ਵਧੇਗੀ ਤਾਂ ਉਦਯੋਗਾਂ ਦਾ ਮਾਲ ਵਿਕੂਗਾ, ਮੰਗ ਵਧੂਗੀ ਤੇ ਨਵੇਂ ਉਦਯੋਗਾਂ ਦੀ ਲੋੜ ਪਊਗੀ। ਔਰ ਇਹ ਨਵੇਂ ਉਦਯੋਗ ਆ ਜਿਹੜੇ ਜਦੋਂ ਛੋਟੇ ਖੇਤਰ ਚ ਲੱਗਣਗੇ ਇਹ ਫਿਰ ਅੱਗੋਂ ਫਰਦਰ ਨਵੇਂ ਰੁਜ਼ਗਾਰ ਵੀ ਪੈਦਾ ਕਰਨਗੇ ਤੇ ਹਿੰਦੁਸਤਾਨ ਦੇ ਦੁਨੀਆਂ ਭਰ ਚ ਵਪਾਰ ਦੇ ਰਾਹ ਵੀ ਰੋਸ਼ਨ ਕਰਨਗੇ, ਨਵੇਂ ਰਾਹ ਖੋਲਣਗੇ। ਇਸ ਪਾਸੇ ਵੱਲ ਧਿਆਨ ਨਹੀਂ, ਧਿਆਨ ਮਤਲਬ ਸਰਕਾਰ ਦਾ ਹੋਰ ਪਾਸੇ ਵੱਲ ਹੈ। ਇਸ ਕਰਕੇ ਦਾਅਵੇ ਭਾਵੇਂ ਜਿੰਨੇ ਮਰਜ਼ੀ ਕੀਤੇ ਜਾਣ, ਜੋ ਮਰਜ਼ੀ ਕਹੇ ਜਾਣ, ਪਿਛਲੇ 2 ਸਾਲਾਂ ਚ ਸਾਡਾ ਜਿਹੜਾ ਮਤਲਬ ਇਹ ਸਾਰਾ ਸਾਡਾ ਜਿਹੜਾ ਐਕਸਪੋਰਟ ਗਰੋ ਹੈ ਇਹ ਪਿਛਲੇ 2 ਸਾਲਾਂ ਚ ਥੱਲੇ ਨੂੰ ਗਈ ਹੈ, 6% ਥੱਲੇ ਗਈ ਹੈ ਤੇ ਸਾਡਾ ਇੰਪੋਰਟ ਹੈ ਜਿਹੜਾ ਉਹਦੇ ਮੁਕਾਬਲੇ ਇੰਪੋਰਟ ਜੇ ਆਪਾਂ 2021 ਦਾ ਦੇਖੀਏ ਤਾਂ 53.6 ਬਿਲੀਅਨ ਸੀ, 22 ਦਾ 57.9 ਬਿਲੀਅਨ ਹੈ ਤੇ 23 ਚ ਆ ਕੇ ਅਕਤੂਬਰ ਮਹੀਨੇ ਤੱਕ $65 ਬਿਲੀਅਨ ਹੋ ਗਿਆ। ਮਤਲਬ ਉਹ ਥੱਲੇ ਨੂੰ ਗਿਆ ਜਿਹੜਾ ਐਕਸਪੋਰਟ ਹੈ, ਔਰ ਇੰਪੋਰਟ ਸਾਡਾ ਮਤਲਬ ਉਹ ਲਗਾਤਾਰ ਉੱਪਰ ਨੂੰ ਜਾ ਰਿਹਾ। ਇਸ ਲਈ ਦਾਅਵੇ ਹੋਰ ਨੇ ਤੇ ਜ਼ਮੀਨੀ ਹਕੀਕਤਾਂ ਕੁਛ ਹੋਰ ਹੈ। ਇਸ ਕਰਕੇ ਟ੍ਰੇਡ ਡੈਫਿਸਿਟ ਆ ਜਿਹੜਾ ਇਹ ਫਰਦਰ ਅੱਗੇ ਬਹੁਤ ਵੱਡੀਆਂ ਵੱਡੀਆਂ ਸਮੱਸਿਆਵਾਂ ਖੜੀਆਂ ਕਰ ਰਿਹਾ। ਇੱਕ ਦਾਵਾ ਹੋਰ ਕੀਤਾ ਜਾ ਰਿਹਾ ਜੀ ਡੀ ਪੀ ਦਾ ਕਿਹਾ ਜਾ ਰਿਹਾ ਵੀ ਜੀ ਡੀ ਪੀ ਸਾਡੀ ਵੱਧ ਰਹੀ ਹੈ। ਦੇਖੋ ਜੀ ਡੀ ਪੀ ਜਦੋਂ ਅੰਬਾਨੀ ਦੁਨੀਆਂ ਦਾ ਦੂਜਾ ਵੱਡਾ ਅਮੀਰ ਬਣ ਗਿਆ ਜਾਂ ਪਹਿਲਾ ਅਮੀਰ ਬਣ ਗਿਆ ਜਾਂ ਅਡਾਨੀ ਬਣ ਗਿਆ ਤੇ ਜੀ ਡੀ ਪੀ ਤਾਂ ਉਹਦੀ ਆਮਦਨ ਗਿਣੀ ਜਾਊਗੀ। ਪਰ ਕੈਪੀਟਲ ਜਿਹੜੀ ਜੀ ਡੀ ਪੀ ਹੈ ਜਿਹੜੀ ਅਸਲ ਪੈਮਾਨਾ ਹੈ ਕਿਸੇ ਦੇਸ਼ ਦੀ ਪੈਦਾਵਾਰ ਦੀ ਮਾਪਣ ਦਾ ਵੀ ਦੇਸ਼ ਚ ਪੈਦਾਵਾਰ ਅਸਲ ਚ ਕਿੱਥੇ ਹੋ ਰਹੀ ਹੈ ਉਹ ਪਰ ਕੈਪੀਟਲ ਜੀ ਡੀ ਪੀ ਹੈ ਜਿਹੜੀ ਉਸ ਦੇ ਮਾਮਲੇ ਚ ਦੇਸ਼ ਜਿਹੜੇ ਟੋਪ ਦੇ 10 ਦੇਸ਼ਾਂ ਚ ਹੈ ਉਹਨਾਂ ਸਾਰੇ ਤੋਂ ਥੱਲੇ ਹੈ ਤੇ ਪਰ ਕੈਪੀਟਲ ਇਨਕਮ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ। ਪਰ ਕੈਪੀਟਲ ਇਨਕਮ ਤਾਂ ਕਿਤੇ ਥੱਲੇ ਹੈ ਔਰ ਜਿਹੜਾ ਹੁਣ ਲੇਟੈਸਟ ਪਿਛਲੇ 2 ਹਫ਼ਤੇ ਪਹਿਲਾਂ ਸ਼ਾਇਦ 10 ਕੁ ਦਿਨ ਪਹਿਲਾਂ ਜਿਹੜਾ ਲੇਟੈਸਟ ਉਹ ਜਾਰੀ ਹੋਇਆ ਭੁੱਖਮਰੀ ਦਾ ਸੂਚਕ ਅੰਕ ਉਹਦੇ ਚ ਤਾਂ 125 ਦੇਸ਼ਾਂ ਚ ਅਸੀਂ 111ਵੇਂ ਥਾਂ ਤੇ ਆ ਹੇਠਾਂ ਤੋਂ ਮਤਲਬ ਸਾਡੀ ਹਾਲਤ ਇੰਨੀ ਮਾੜੀ ਹੈ। ਹਾਲਾਂਕਿ ਸਰਕਾਰ ਨੇ ਡਿਨਾਈ ਕਰਤਾ ਵੀ ਇਹ ਰਿਪੋਰਟ ਗਲਤ ਹੈ ਉਹਦੇ ਬਾਰੇ ਦਲੀਲਾਂ ਵੀ ਦਿੱਤੀਆਂ ਲੇਕਿਨ ਉਹਨਾਂ ਨੇ ਸਰਕਾਰੀ ਅੰਕੜੇ ਨਾਲ ਦੇ ਕੇ ਹਿੰਦੁਸਤਾਨ ਦੇ ਅੰਕੜੇ ਨਾਲ ਦੇ ਕੇ ਇਹ ਸਾਬਤ ਕਰਤਾ ਕਿ ਇਹ ਮਤਲਬ ਜਿਹੜਾ ਭੁੱਖਮਰੀ ਹੈ ਇਹ ਵਾਕਈ ਵਧੀਆ ਹੈ ਔਰ ਉਹਨਾਂ ਦੇ ਪੈਮਾਨੇ ਬੜੇ ਛੋਟੇ ਛੋਟੇ ਹੈ ਬੜੇ ਸਧਾਰਨ ਪੈਮਾਨੇ ਹੈ। ਕੱਦ ਉਮਰ ਨਾਲੋਂ ਕੱਦ ਬੱਚਿਆਂ ਦਾ ਘੱਟ ਹੋਣਾ ਕੱਦ ਨਾਲੋਂ ਭਾਰ ਘੱਟ ਹੋਣਾ ਬੱਚਿਆਂ ਦਾ ਤੇ ਔਰਤਾਂ ਚ ਅਨੀਮੀਆ ਦੀ ਸੰਖਿਆ ਉਹਨਾਂ ਨੇ ਦਾਅਵਾ ਕੀਤਾ ਹੈ ਮਤਲਬ 60-70% ਔਰਤਾਂ ਹਿੰਦੁਸਤਾਨ ਚ ਅਨੀਮੀਆ ਦਾ ਸ਼ਿਕਾਰ ਹੈ ਔਰ ਇਹਦਾ ਸਿੱਧਾ ਸਿੱਧਾ ਕਾਰਨ ਹੈ ਜਿਹੜਾ ਅਸੀਂ ਲੋਅਰ ਕੈਲਰੀ ਫੂਡ ਖਾਂਦੇ ਹਾਂ ਜਿੰਨੀ ਸਰੀਰ ਨੂੰ ਲੋੜ ਹੈ ਉਹਦੇ ਨਾਲੋਂ ਘੱਟ ਮਾਤਰਾ ਚ ਸਾਨੂੰ ਕੈਲਰੀਜ ਮਿਲਦੀਆਂ ਜਿਹੜੇ ਫੂਡ ਤੋਂ ਉਹ ਫੂਡ ਅਸੀਂ ਖਾਣ ਲਈ ਮਜਬੂਰ ਆ ਔਰ ਹਿੰਦੁਸਤਾਨ ਦੀ ਜਿਹੜੀ ਥਾਲੀ ਹੈ ਲੋਕਾਂ ਦੀ ਐਵਰੇਜ ਮੈਨ ਦੀ ਜਿਹੜੀ ਥਾਲੀ ਹੈ ਉਹਦੇ ਚ ਫੂਡ ਕੈਲਰੀਜ ਲਗਾਤਾਰ ਘੱਟਦੀਆਂ ਤੁਰੀਆਂ ਜਾ ਰਹੀਆਂ। ਇਸ ਲਈ ਦਾਅਵੇ ਕਰਨੇ ਹੋਰ ਗੱਲ ਹੈ ਸਥਿਤੀ ਬੜੀ ਚਿੰਤਾਜਨਕ ਹੈ। ਟ੍ਰੇਡ ਡੈਫਿਸਿਟ ਲੈ ਲਓ ਜੀ ਡੀ ਪੀ ਲੈ ਲਓ ਪਰ ਕੈਪੀਟਲ ਜੀ ਡੀ ਪੀ ਲੈ ਲਓ ਪਰ ਕੈਪੀਟਲ ਇਨਕਮ ਲੈ ਲਓ ਤੇ ਭੁੱਖਮਰੀ ਦੀ ਅਵਸਥਾ ਲੈ ਲਓ ਲੇਕਿਨ ਇਹ ਵੀ ਸੱਚਾਈ ਹੈ ਵੀ ਇਹਨਾਂ ਪਿਛਲੇ 30 ਸਾਲਾਂ ਚ 23 ਤੇ 31 ਸਾਲਾਂ ਚ ਨਵ ਦਰਵਤੀ ਨੀਤੀਆਂ ਲਾਗੂ ਹੋਈਆਂ ਤੇ ਅਰਬਪਤੀਆਂ ਦੀ ਗਿਣਤੀ ਵੀ ਵੱਧ ਗਈ। ਹੁਣ ਜੇ ਤਾਂ ਕਿਸੇ ਦੇਸ਼ ਦੀ ਤਰੱਕੀ ਦਾ ਪੈਮਾਨਾ ਇਹ ਹੈ ਵੀ ਅਰਬਪਤੀ ਕਿੰਨੇ ਵੱਧ ਗਏ ਫਿਰ ਤਾਂ ਸਭ ਹਰਾ ਹੀ ਹਰਾ ਹੈ ਤੇ ਜੇ ਕਿਸੇ ਦਾ ਪੈਮਾਨਾ ਇਹ ਹੈ ਵੀ ਅਰਬਪਤੀਆਂ ਦੀ ਦੌਲਤ ਦਾ ਵਾਧਾ ਕਿੰਨਾ ਲੋਕਾਂ ਦੀ ਕੀਮਤ ਤੇ ਹੋਇਆ ਉਹਨਾਂ ਦੀ ਨਿਸ਼ਾਨਦੇਹੀ ਕਰੋ ਤੇ ਜੇ ਇਹ ਨਿਸ਼ਾਨਦੇਹੀ ਹੋ ਜੇ ਤੇ ਹਿੰਦੁਸਤਾਨ ਮਤਲਬ ਏਸ਼ੀਆ ਦੇ ਵੀ ਬੜੇ ਬੜੇ ਦੇਸ਼ਾਂ ਨਾਲੋਂ ਥੱਲੇ ਹੈ। ਈਵਨ ਭੁੱਖਮਰੀ ਦੇ ਸਵਾਲ ਤੇ ਤਾਂ ਮਤਲਬ ਜੇ ਇਹ ਸੂਚਕਾਂਕ ਚ ਤਾਂ ਅਸੀਂ ਬੰਗਲਾਦੇਸ਼ ਤੇ ਅਫਗਾਨਿਸਤਾਨ ਨਾਲੋਂ ਵੀ ਥੱਲੇ ਹੈ ਸਾਡੇ ਨਾਲੋਂ ਵੱਧ ਮਾੜੀ ਹਾਲਤ ਸਿਰਫ ਆ ਜਿਹੜੇ ਪੂਰਬੀ ਅਫਰੀਕਾ ਦੇ ਅੱਤ ਗਰੀਬ ਦੇਸ਼ ਹੈ ਜਿਹੜੇ ਗਰੀਬ ਲੁੱਟ ਸਾਮਰਾਜੀ ਲੁੱਟ ਕਰਕੇ ਉਹ ਸਾਡੇ ਨਾਲੋਂ ਥੱਲੇ ਹੈ ਤੇ ਏਸ਼ੀਆ ਚ ਮਤਲਬ ਸਾਡੀ ਹਾਲਤ ਬਹੁਤ ਮਾੜੀ ਹੈ। ਇਸ ਲਈ ਹਿੰਦੁਸਤਾਨ ਦੀ ਬਾਰੇ ਜਿਹੜੇ ਮੋਦੀ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹੈ ਇਕਾਨਮੀ ਦੇ ਜਾਂ ਦੂਜੇ ਤੀਜੇ ਉਹਨਾਂ ਨੂੰ ਇਸ ਨਜ਼ਰੀਏ ਤੋਂ ਮਾਪਣ ਦੀ ਲੋੜ ਹੈ ਔਰ ਇਹ ਜਿਹੜੇ ਅੰਕੜੇ ਹੈ ਅੱਜ ਸ਼ਾਇਦ ਕਿਸੇ ਨੇ ਨਹੀਂ 13 ਤਰੀਕ ਨੂੰ ਅੱਜ ਨੀ 13 ਨੂੰ ਅੱਜ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ ਜਿਹੜਾ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਹੈ ਹਿੰਦੁਸਤਾਨ ਦੀ ਉਹਦੇ ਮੁਤਾਬਕ ਰੂਰਲ ਤੇ ਅਰਬਨ ਬੇਰੁਜ਼ਗਾਰੀ ਦੇ ਅੰਕੜੇ ਪੇਸ਼ ਕੀਤੇ ਆ ਉਹ ਸਰਕਾਰੀ ਅੰਕੜੇ ਮੰਨਦੇ ਆ ਵੀ 10% ਡਬਲ ਡਿਜਿਟ ਬੇਰੁਜ਼ਗਾਰੀ ਕਿਸੇ ਵੀ ਦੇਸ਼ ਲਈ ਕਦੇ ਵੀ ਸ਼ੁਭ ਸੰਕੇਤ ਨਹੀਂ ਹੋ ਸਕਦੀ। ਡਬਲ ਡਿਜਿਟ ਆਪਦੇ ਆਪ ਚ ਬੜੀ ਖਤਰਨਾਕ ਹੈ
ਬਿਲਕੁਲ ਦੇਸ਼ ਲਈ ਤੇ ਚੰਗੀ ਹੁੰਦੀ ਪਰ ਕਾਰੋਬਾਰੀਆਂ ਨੂੰ ਬੜੀ ਠੀਕ ਪੈਂਦੀ ਹੈ ਕਿਉਂਕਿ ਫਿਰ ਮਨ ਚਾਹੇ ਕੰਮ ਕਰਾਉਣ ਵਾਲਾ ਤੁਹਾਨੂੰ ਲੇਬਰਰ ਮਿਲ ਜਾਂਦਾ ਮਜ਼ਦੂਰ ਜਦੋਂ ਇੰਨੀ ਬੇਰੁਜ਼ਗਾਰੀ ਹੋਵੇ। ਹਾਂਜੀ ਜੀ ਜੀ ਹਾਂਜੀ ਭਾਈ ਪਾਲ ਜੀ
ਦੇਖੋ ਇਹ ਪੂੰਜੀਵਾਦੀ ਢਾਂਚਾ ਹੈ ਇਹਦੇ ਗਰਭ ਚ ਬੇਰੁਜ਼ਗਾਰੀ ਪਈ ਹੈ ਕਿਉਂਕਿ ਇਹਦੀ ਲੋੜ ਹੈ ਰਿਜ਼ਰਵ ਵਰਕ ਫੋਰਸ ਸੁਰੱਖਿਅਤ ਵਰਕ ਫੋਰਸ। ਜਦੋਂ ਕਿਤੇ ਕੋਈ ਕੰਮ ਕੋਈ ਕਿਰਤੀ ਸਹੂਲਤ ਦੀ ਮੰਗ ਕਰਦਾ ਮਹਿੰਗਾਈ ਦੇ ਮੁਕਾਬਲੇ ਉਜਰਤ ਵਾਧੇ ਦੀ ਮੰਗ ਕਰਦਾ ਤੇ ਇਹ ਮੰਗ ਕਰਦਾ ਵੀ ਮੇਰੇ ਬੱਚੇ ਦੀ ਸੋਸ਼ਲ ਸਿਕਿਉਰਿਟੀ ਚਾਹੀਦੀ ਹੈ ਜਾਂ ਇਹ ਮੰਗ ਕਰਦਾ ਮੈਨੂੰ ਇਲਾਜ ਲਈ ਪੈਸੇ ਚਾਹੀਦੇ ਆ, ਤੇ ਉਸੇ ਟਾਈਮ ਜਿਹੜਾ ਇੰਪਲਾਇਰ ਹੈ ਉਹ ਕਹਿੰਦਾ ਵੀ ਉਹ ਸਾਹਮਣੇ ਬੈਠਾ ਬੰਦਾ ਤੇਰੇ ਨਾਲ ਅੱਧੀ ਤਨਖਾਹ ਤੇ ਆਉਣ ਨੂੰ ਤਿਆਰ ਆ, ਬੰਦੇ ਦਾ ਪੁੱਤ ਬਣ ਕੇ ਕੰਮ ਕਰਨ ਲਈ ਉਹਨੂੰ ਲਾ ਲੂ।
ਐਗਜੈਕਟਲੀ
ਰਿਜ਼ਰਵ ਜਿਹੜੀ ਵਰਕ ਫੋਰਸ ਹੈ, ਬੇਰੁਜ਼ਗਾਰੀ ਹੈ ਜਿਹੜੀ, ਇਹ ਪੂੰਜੀਵਾਦੀ ਢਾਂਚੇ ਦੀ ਲਾਜ਼ਮੀ ਪੈਦਾਵਾਰ ਹੈ, ਇਹ ਕੋਈ ਕੁਦਰਤੀ ਜਾਂ ਸਹਿਬਣ ਹੋਣ ਵਾਲਾ ਵਰਤਾਰਾ ਨਹੀਂ, ਇਹ ਢਾਂਚਾ ਬੇਰੁਜ਼ਗਾਰੀ ਦਾ ਜਨਮ ਦਾਤਾ ਹੈ। ਔਰ ਹੁਣ 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 ਦੌਰ ਚੱਲ ਰਿਹਾ ਜੋ ਤੁਸੀਂ ਬੜਾ ਸੋਹਣਾ ਇੱਕ ਸਵਾਲ ਕੀਤਾ, 1886 ਦੇ ਮਈ ਦਿਵਸ ਤੋਂ ਬਾਅਦ ਲੱਖਾਂ ਮਜ਼ਦੂਰਾਂ ਦੀਆਂ ਲਹੂ ਬੀਟਵੀਆਂ ਕੁਰਬਾਨੀਆਂ ਨਾਲ ਜਿਹੜੇ ਵੀ ਮਾੜੇ ਮੋਟੇ ਜਿਉਣ ਦੇ ਅਧਿਕਾਰ ਮਜ਼ਦੂਰਾਂ ਨੇ ਪ੍ਰਾਪਤ ਕੀਤੇ ਸੀ ਉਹਨਾਂ ਦਾ ਉਹਨਾਂ ਨੂੰ ਖੋੜਾ ਲੱਗ ਰਿਹਾ। ਔਰ ਕਮਾਲ ਦੀ ਗੱਲ ਹੈ ਇਹਦੇ ਚ ਭਗਤ ਸਿੰਘ ਦਾ ਨਾਂ ਲੈ ਕੇ ਰਾਜ ਕਰਨ ਵਾਲੇ ਪੰਜਾਬ ਦੇ ਮੋਹਰੀ ਹੈ ਜਿਨ੍ਹਾਂ ਨੇ ਕੰਮ ਦਿਹਾੜੀ ਹੈ ਜਿਹੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਤੀ। ਔਰ ਇਹ ਉਸ ਦਿਨ ਉਸੇ ਦਿਨ ਤੈਅ ਹੋ ਗਿਆ ਸੀ ਜਿੱਦੇ ਸਕੂਲ ਆਫ ਫੈਮਿਨਿਸ ਦਾ ਉਦਘਾਟਨ ਕੀਤਾ ਸੀ ਤੇ ਕੇਜਰੀਵਾਲ ਨੇ ਸਨਅਤਕਾਰਾਂ ਨਾਲ ਪੰਜਾਬ ਦੇ ਨਾਲ ਮੁਲਾਕਾਤ ਕੀਤੀ ਸੀ, ਇਹ ਉਦਾਂ ਹੀ ਖਦਸ਼ਾ ਪ੍ਰਗਟਾ ਦਿੱਤਾ ਗਿਆ ਸੀ ਤੇ ਉਦੋਂ ਅਗਲੇ ਦਿਨ ਜਾਂ ਉਸ ਤੋਂ 2 ਦਿਨ ਬਾਅਦ ਇਹ ਧਮਾਕਾ ਕਰ ਦਿੱਤਾ ਗਿਆ ਸੀ ਕੇਜਰੀਵਾਲ ਦੀ ਬਦਲਾਅ ਵਾਲੀ ਸਰਕਾਰ ਨੇ ਪੰਜਾਬ ਵਾਲੀ ਨੇ। ਔਰ ਹੁਣ ਲੇਟੈਸਟ ਪਿਛਲੇ ਹਫ਼ਤੇ ਇਹਨਾਂ ਨੇ ਬੜੀ ਵੱਡੀ ਸੁਰਖੀ, ਪਹਿਲੀ ਸੁਰਖੀ ਤਾਂ ਇਹ ਸੀ ਕਿ ਪੰਜਾਬ ਦੇ ਵਾਸੀਆਂ ਨੂੰ ਮੁਫ਼ਤ ਤੀਰਥ ਯਾਤਰਾ ਕਰਾਈ ਜਾਏਗੀ। ਜਿਹੜੀ ਉਹਦੇ ਚ ਗੁੱਝੀ ਖ਼ਬਰ ਸੀ ਥੱਲੇ ਉਹ ਲੋਕਾਂ ਨੇ ਦੇਖੀ ਨੀ, ਉਹ ਸੀ ਉਹਦਾ ਧਿਆਨ ਨੀ ਪਾਇਆ, ਉਹ ਥੱਲੇ ਛਪੀ ਸੀ ਕਿਤੇ ਅਖਬਾਰਾਂ ਦਾ ਵੀ ਕੀ ਕਰੀਏ ਹੁਣ, ਅਫਸੋਸ ਵੀ ਪ੍ਰਗਟ ਕਰ ਸਕਦੇ ਆ। ਜਿਹੜੀ ਜਿਹੜੀ ਪ੍ਰਾਇਰਟੀ ਚਾਹੀਦੀ ਸੀ ਸੁਰਖੀ, ਜਿਹੜੀ ਟੋਪ ਤੇ ਚਾਹੀਦੀ ਸੀ ਉਹ ਥੱਲੇ, ਉਹਦੇ ਚ ਇਹ ਸੀ ਕਿ GST ਦੀ ਮਾਫ਼ੀ ਦੇ ਪੰਜਾਬ ਦੇ ਸਨਅਤਕਾਰਾਂ ਨੂੰ ਬੜੇ ਵੱਡੇ ਵੱਡੇ ਗੱਫੇ ਦਿੱਤੇ ਗਏ ਆ। ਇਹ ਇੱਕ ਦੌਰ ਹੈ ਜਿਸ ਦੌਰ ਚ ਇੰਡਸਟਰੀਲਿਸਟਾਂ ਨੂੰ ਮਤਲਬ ਉਹਨਾਂ ਨੇ ਕਰੋੜ ਰੁਪਇਆ GST ਪੇ ਕਰਨ ਵਾਲੇ ਦੀ 50% ਮਾਫ਼ ਕਰਤੀ, ਲੱਖ ਪਤਾ ਨੀ ਕਿੰਨੇ ਰੁਪਏ ਵਾਲੀ ਸਿੱਧੀ ਹੋਈ ਪੂਰੀ ਦੀ ਪੂਰੀ ਮਾਫ਼ ਕਰਤੀ। ਤਾਂ ਇਸ ਤਰ੍ਹਾਂ ਨਾਲ GST ਦੇ ਗੱਫੇ ਦਿੱਤੇ ਗਏ ਆ। ਤਾਂ ਇਹ ਇੱਕ ਦੌਰ ਹੈ ਜਦੋਂ ਬੇਰੁਜ਼ਗਾਰੀ ਵੱਧ ਰਹੀ ਹੈ, ਦਿਨੋਂ ਦਿਨ ਵੱਧ ਰਹੀ ਹੈ, ਔਰ ਮੁਕਾਬਲੇ ਤੇ ਇਹ ਵੀ ਹੈ ਆਟੋਮੇਸ਼ਨ ਵੱਧ ਰਹੀ ਹੈ। ਅਸੀਂ ਮਤਲਬ ਇਹ ਆ ਇਸ ਦੌਰ ਚ ਫੇਰ ਇਹ ਗੱਲ ਉਭਰ ਕੇ ਆਉਂਦੀ ਹੈ ਵੀ 3 ਸੈਕਟਰ ਹੈ ਜਿਹੜੇ ਹਿੰਦੁਸਤਾਨ ਚ ਲੋਕਾਂ ਨੂੰ ਰੁਜ਼ਗਾਰ ਦੇ ਸਕਦੇ ਆ। ਨੰਬਰ 1, ਅੱਜ ਵੀ 60% ਤੋਂ ਵਧੇਰੇ ਲੋਕਾਂ ਨੂੰ ਰੁਜ਼ਗਾਰ ਦੇਣ ਵਾਲਾ ਸੈਕਟਰ ਖੇਤੀ ਹੈ, ਖੇਤੀ। ਨੰਬਰ 2 ਤੇ ਛੋਟੇ ਦਰਮਿਆਨੇ ਉਦਯੋਗ ਤੇ ਕਾਰੋਬਾਰ, ਤੇ 3 ਪ੍ਰਚੂਨ ਵਪਾਰ, ਰਿਟੇਲ ਕਾਰੋਬਾਰ। ਇਹ ਤਿੰਨਾਂ ਨੂੰ ਪੈਰਾਂ ਸਿਰ ਖੜਾ ਕੀਤੇ ਤੋਂ ਬਗੈਰ ਤੁਸੀਂ ਹਿੰਦੁਸਤਾਨ ਚ ਵੱਡੇ ਪੈਮਾਨੇ ਤੇ ਲੋਕਾਂ ਦੀ ਖਰੀਦ ਸ਼ਕਤੀ ਨੀ ਵਧਾ ਸਕਦੇ, ਮੰਗ ਨੀ ਹਿੰਦੁਸਤਾਨ ਚ ਵਧਾ ਸਕਦੇ। ਮੰਗ ਵਧਾਏ ਤੋਂ ਬਗੈਰ ਹਿੰਦੁਸਤਾਨ ਚ ਕਾਰਖਾਨਿਆਂ ਲਈ ਆਧਾਰ ਤਿਆਰ ਨਹੀਂ ਹੋਣਾ, ਤੇ ਕਾਰਖਾਨੇ ਨਵੇਂ ਲੱਗਣ ਤੋਂ ਬਗੈਰ ਐਕਸਪੋਰਟ ਕਰਨ ਜੋਗਰਾ ਮਾਲ ਤਿਆਰ ਨਹੀਂ ਹੋਣਾ। ਔਰ ਇਹ ਜਿਹੜਾ ਟ੍ਰੇਡ ਡੈਫਿਸਿਟ ਹੈ ਇਹ ਸਰਕਾਰਾਂ ਦੀਆਂ ਛੋਟੇ ਤੇ ਦਰਮਿਆਨੇ ਉਦਯੋਗਾਂ ਤੇ ਕਾਰੋਬਾਰੀਆਂ ਨੂੰ ਮਾਰਨ ਦੀਆਂ ਨੀਤੀਆਂ ਚੋਂ ਨਿਕਲਦਾ ਹੈ। ਔਰ ਦੂਜਾ ਜਿਹੜਾ ਬਘਿਆੜ ਬੈਠੇ ਆ ਸਾਮਰਾਜੀ ਬਘਿਆੜ, ਉਹ ਜਿਨ੍ਹਾਂ ਨੇ ਮਤਲਬ ਐਸੇ ਵਿਵਸਥਾ ਕਰ ਰੱਖੀ ਹੈ ਦੁਨੀਆਂ ਦੀ ਇਕੋਨਮੀ ਦੀ ਵੀ ਜਦੋਂ ਮਰਜ਼ੀ ਉਹਨਾਂ ਅਮੀਰ ਮੁਲਕਾਂ ਦੀ ਕਰੰਸੀ ਦੇ ਰੇਟ ਆ ਜਿਹੜੇ ਉਹ ਵੱਧ ਜਾਂਦੇ ਆ, ਤੇ ਉਹਨਾਂ ਦੇ ਮੁਕਾਬਲੇ ਗਰੀਬ ਦੇਸ਼ਾਂ ਦੀ ਨਵੇਂ ਆਜ਼ਾਦ ਹੋਏ ਵਿਕਾਸਸ਼ੀਲ ਦੇਸ਼ਾਂ ਦੀ ਕਰੰਸੀ ਡਾਊਨ ਚਲੀ ਜਾਂਦੀ ਹੈ। ਉਹਦੇ ਨਾਲ ਜਿਹੜਾ ਉਹਨਾਂ ਨੇ ਮਾਲ ਵੇਚਿਆ ਹੁੰਦਾ ਉਹਦੀ ਕੀਮਤ ਘੱਟ ਜਾਂਦੀ ਹੈ, ਜਿਹੜਾ ਉਹਨਾਂ ਨੇ ਖਰੀਦਿਆ ਹੁੰਦਾ ਗਰੀਬ ਦੇਸ਼ਾਂ ਨੇ ਉਹਦੀ ਵੱਧ ਜਾਂਦੀ ਹੈ, ਤੇ ਬਿਨਾਂ ਦਵਾਨੀ ਚਵਾਨੀ ਲਏ ਦਿੱਤੇ ਤੋਂ ਕਰਜ਼ਾ ਤੇ ਵਿਆਜ ਦੋਨੇ ਵੱਧ ਜਾਂਦੇ। ਇਹ ਇੱਕ ਡੀਪ ਰੂਟਡ ਕਾਜ਼ ਹੈ ਜਿਹੜਾ ਹਿੰਦੁਸਤਾਨ ਦੀ ਇਕੋਨਮੀ ਦਾ, ਔਰ ਇਹ ਮੋਦੀ ਦੇ ਵੱਸ ਦਾ ਨਹੀਂ ਹੈ, ਮੋਦੀ ਦੇ ਵੱਸ ਦਾ ਨਹੀਂ ਹੈ ਇਹ ਸੁਧਾਰਨਾ। ਇਹਦੇ ਲਈ ਇੱਕ ਬੜੀ ਵੱਡੀ ਸ਼ਕਤੀਸ਼ਾਲੀ ਲੋਕਾਂ ਦੀ ਲਹਿਰ ਚਾਹੀਦੀ ਹੈ। ਮੈਂ ਸਮਾਜਵਾਦ ਦੀ ਗੱਲ ਨਹੀਂ ਕਰ ਰਿਹਾ, ਸਮਾਜਿਕ ਪਰਿਵਰਤਨ ਦੀ ਗੱਲ ਨਹੀਂ ਕਰ ਰਿਹਾ, ਮੈਂ ਹਿੰਦੁਸਤਾਨ ਦੇ ਮੌਜੂਦਾ ਢਾਂਚੇ ਨੂੰ ਬਚਾਉਣ ਲਈ ਜਿਹੜੀ ਲਹਿਰ ਚਾਹੀਦੀ ਹੈ ਮੈਂ ਉਹਦੀ ਗੱਲ ਕਰ ਰਿਹਾ। ਔਰ ਇਹ ਮੋਦੀ ਦੇ ਹੁੰਦਿਆਂ ਸੰਭਵ ਨਹੀਂ, ਮੋਦੀ ਨੂੰ ਮਤਲਬ ਇਹ ਸੀਨ ਤੋਂ ਰਾਜਨੀਤੀ ਡਰਾਈਵਰ ਸੀਟ ਤੋਂ ਪਾਸੇ ਕਰਨਾ ਪੈਣਾ।
ਤੇ ਮਹਿਪਾਲ ਜੀ ਇੱਕ ਛੋਟੀ ਜੀ ਸਾਨੂੰ 1.5 ਮਿੰਟ ਦੀ 2 ਮਿੰਟ ਦੀ ਬ੍ਰੇਕ ਲੈਣੀ ਪੈਂਦੀ ਹੁੰਦੀ ਹੈ ਜੀ, ਤੇ ਉਸ ਤੋਂ ਬਾਅਦ ਮੈਂ ਇਹੀ ਇੱਕ ਗੱਲ ਕਰਾਂਗਾ ਕਿ ਹਿੰਦੁਸਤਾਨ ਦਾ ਜਿਹੜਾ ਬਹੁਤਾ ਮੀਡੀਆ ਉਹਨੇ ਇਹ ਡੈਫੀਸਿਟ ਦੀ ਖਬਰ ਨੂੰ ਟਾਲ ਕੇ ਗੱਲ ਕੀਤੀ ਹੈ, ਜੇ ਕਿਤੇ ਪੜ੍ਹਨ ਨੂੰ ਮਿਲੀ ਵੀ ਹੈ ਉਸ ਪੱਧਰ ਤੇ ਇੰਟਲੈਕਚੁਅਲੀ ਉਹਤੇ ਸਿੱਧੇ ਸਵਾਲ ਨਹੀਂ ਕੀਤੇ ਗਏ ਵੀ ਇਹਦੇ ਕਾਰਨ ਕੀ ਪਿਆ, ਜਿਵੇਂ ਆਪਾਂ ਗੱਲ ਕਰ ਹੀ ਰਹੇ ਹਾਂ ਬਸ ਹਾਂ ਕੋਈ ਨੰਬਰ ਹੈ ਮੈਂਸ਼ਨ ਕਰਤਾ ਤੇ ਜਿਵੇਂ ਰਸਮ ਜੀ ਪੂਰੀ ਕੀਤੀ ਹੈ ਤੇ ਉਸ ਗੱਲ ਤੇ ਆਪਾਂ ਗੱਲ ਅੱਗੇ ਕਰਾਂਗੇ ਜੀ ਇਸ ਬ੍ਰੇਕ ਤੋਂ ਬਾਅਦ, ਛੋਟੀ ਜਿਹੀ ਬ੍ਰੇਕ ਤੋਂ ਬਾਅਦ।
You are listening to WTOR 770 AM, Youngstown, Toronto.
इस दिवाली पर गो ट्रांसिट आपके लिए लेकर आए हैं गो दिवाली ट्रेन, यूनियन स्टेशन से किशनर तक। गो दिवाली ट्रेन पर दिवाली मनाते हुए अपने सफर को यादगार बनाएं, एक खास जश्न का मजा लें और शामिल हो जाएं म्यूजिक, डांस और बहुत से तोहफों भरे खूबसूरत सफर में। मजीद मालूमात के लिए gotransit.com/diwali।
काश पैसे घर भेजना आसान और सुविधाजनक होता। सीआईबीसी ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
ICC मेंस वर्ल्ड क्रिकेट कप लाइव स्क्रीनिंग ऑन मैसिव एलईडी वॉल स्क्रीन्स एट चांदनी विक्टोरिया बैंक्वेट हॉल, संडे नवंबर 19th। एडमिशन $40 विथ कॉन्टिनेंटल ब्रेकफास्ट, रिफ्रेशिंग बेवरेजेस, फ्री पार्किंग, जस्ट क्रिकेट। Doors open 2:30 a.m. and match will start at 3:30 a.m. For reservation and inquiries, call 647-703-8135. That is 647-703-8135.
This holiday season, let's make a difference in the lives of children who need it most. Miracle on Main Street is an engaging and inclusive holiday festival and charity toy drive in support of local children and families. Together, we can inspire all to embrace the spirit of giving in our community and be part of creating memories to last a lifetime. Join Tiger Santa for Miracle on Main Street in downtown Brampton on Friday, November 17th from 6 p.m. to 10 p.m. There will be free amusement rides, entertainment, vendors, pony rides, tree lighting, and so much more. Free admission with a donation of a new unwrapped toy. For more information and to make an online contribution, visit miracleonmain.ca.
आपके घर की खूबसूरती आपका ज़ौक, खूबसूरत दिलकश किचन, कैबिनेट्स, काउंटरटॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स नो इंटरेस्ट नो पेमेंट, काम आज करवाइए पेमेंट 12 महीने में कीजिए। राइट कस्टम कैबिनेटरी इंक 647-300-8473।
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs ਦੇ ਵਿੱਚ ਤੁਹਾਡਾ ਮੁੜ ਸਵਾਗਤ ਹੈ ਜੀ। ਮੈਂ ਰਮਨਜੀਤ ਸਿੰਘ ਸਿੱਧੂ ਤੇ ਮੇਰੇ ਨਾਲ ਭਾਈਪਾਲ ਸਿੰਘ ਸਾਹਿਬ ਗੱਲਬਾਤ ਕਰ ਰਹੇ ਨੇ। ਅਸੀਂ ਇੰਡੀਆ ਦੀ ਟ੍ਰੇਡ ਡੈਫੀਸਿਟ ਤੇ ਗੱਲ ਕਰਦੇ ਹਾਂ। ਮਹਿਪਾਲ ਜੀ, ਜਿਵੇਂ ਆਪਾਂ ਗੱਲ ਕੀਤੀ ਕਿ ਭਾਰਤ ਦੇ ਮੀਡੀਆ ਦੇ ਵਿੱਚ ਜਿੰਨਾ ਕੁ ਮੈਂ ਮੇਨ ਸਟ੍ਰੀਮ ਮੀਡੀਆ ਨੂੰ ਪੜ੍ਹਦਾ ਵਾਚਦਾ ਰਿਹਾ, ਇਹਨਾਂ ਨੇ ਤਾਂ ਉਹ ਸਾਰੀਆਂ ਨੀਤੀਆਂ ਦਾ ਭਰਪੂਰ ਸਮਰਥਨ ਕੀਤਾ, ਗੁਣਗਾਨ ਕੀਤਾ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਵੀ ਕੋਸ਼ਿਸ਼ ਕੀਤੀ। ਕੋਸ਼ਿਸ਼ ਕੀ, ਸਫਲਤਾ ਪੂਰਵਕ ਕੋਸ਼ਿਸ਼ ਕੀਤੀ ਕਿ ਅੱਜ ਭਾਰਤ ਇਸ ਦੌਰ ਚ ਆ ਕੇ ਖੜ ਗਿਆ। ਅਸੀਂ ਨਿਊ ਲਿਬਰਲ ਜਿਹੜੀਆਂ ਇਕਨੋਮਿਕ ਪਾਲਿਸੀਜ਼ ਨੇ ਜਿਵੇਂ LPG ਜਾਂ ਗਲੋਬਲਾਈਜੇਸ਼ਨ ਦੇ ਬੜੇ ਵੱਡੇ ਮੁੱਦੇ ਹੀ ਬਣੇ ਰਹੇ ਨੇ। ਇੰਡੀਅਨ ਐਕਸਪ੍ਰੈਸ ਦੇ ਵਿੱਚ ਮੈਨੂੰ ਆਹ ਡੈਫੀਸਿਟ ਦੀ ਰਿਪੋਰਟ ਪੜ੍ਹਨ ਨੂੰ ਮਿਲੀ ਤੇ ਇਹਦੇ ਵਿੱਚ ਨਾ ਮੈਂ ਅਕਸਰ ਕੋਟ ਕਰਦਾ ਹੁੰਦਾ ਸਰ ਵੀ ਸਤੰਬਰ 2001 ਦਾ ਜਾਂ 2000 ਦਾ ਆਰਟੀਕਲ ਮੇਰੇ ਅੱਜ ਤੱਕ ਨੀ ਭੁੱਲਦਾ। ਦਿਲ ਚਾਹਤਾ ਹੈ ਮੂਵੀ ਆਈ ਸੀ ਤੇ ਆ ਜਿਹੜਾ ਸ਼ੇਖਰ ਗੁਪਤਾ ਹੈ ਇਹਨੇ ਆਰਟੀਕਲ ਲਿਖਿਆ ਸੀਗਾ ਜੀ। ਇਹਦਾ ਕਾਲਮ ਦਾ ਨਾਂ ਵੀ ਨੈਸ਼ਨਲ ਇੰਟਰਸਟ ਹੁੰਦਾ ਸੀ ਤੇ ਉਦੋਂ ਇਹਨੇ ਲਿਖਿਆ ਵੀ ਅਮੀਰਾਂ ਨੂੰ ਪਹਿਲੀ ਵਾਰ ਹਿੰਦੁਸਤਾਨ ਦੇ ਬਾਲੀਵੁੱਡ ਚ ਮੈਨੂੰ ਚੇਂਜ ਨਜ਼ਰ ਆਈ ਹੈ। ਅੱਗੇ ਅਮੀਰਾਂ ਨੂੰ ਭੰਡਿਆ ਜਾਂਦਾ ਸੀ, ਲੁਟੇਰਿਆਂ ਜਾਂ ਏਦਾਂ ਦੀ ਗੱਲ ਕਰਕੇ ਪੇਸ਼, ਲੁਟੇਰੇ ਬਣਾ ਕੇ ਪੇਸ਼ ਕੀਤਾ ਜਾਂਦਾ ਸੀ। ਹੁਣ ਅਮੀਰ ਮੁੰਡਿਆਂ ਦੀਆਂ ਛੁੱਟੀਆਂ ਕੱਟਣਾ, ਜ਼ਿੰਦਗੀ ਨੂੰ ਇੰਜੋਏ ਕਰਨਾ, ਇਹਨੂੰ ਪੋਜ਼ਿਟਿਵਲੀ ਪੇਸ਼ ਕੀਤਾ ਪਹਿਲੀ ਵਾਰੀ। ਤੇ ਕਿਉਂਕਿ ਮੇਰੀ ਕੁਛ ਹੋਰ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨ ਦੀ ਰੁਚੀ ਸੀ, ਮੈਨੂੰ ਬੜਾ ਡੰਗ ਵਾਂਗੂ ਲੜਿਆ ਸੀ ਤੇ ਮੈਨੂੰ ਅੱਜ ਵੀ ਭੁੱਲਦਾ ਨੀ, ਮੈਂ ਤੁਹਾਨੂੰ ਨਾ ਉਹਦੀ ਗੂਗਲ ਕਰਕੇ ਨਾਲ ਦੀ ਨਾਲ ਭੇਜਦਾ ਕਿ ਇਹ ਮੀਡੀਆ ਹੁਣ ਇਹ ਖ਼ਬਰ ਜੇ ਲਾ ਕੇ ਦੇ ਵੀ ਰਿਹਾ ਤੇ ਉਹਦਾ ਕੀ ਮਤਲਬ ਹੈ, ਜਦੋਂ ਅਸੀਂ ਅਸਲ ਚਰਚਾ ਤਾਂ ਮੁਲਕ ਚ ਹੋ ਹੀ ਨੀ ਰਹੀ ਤੇ ਮੋਦੀ ਸਾਹਿਬ ਜਿਸ ਦਿਸ਼ਾ ਚ ਕੰਮ ਕਰ ਰਹੇ ਨੇ, ਭਗਵੰਤ ਮਾਨ ਜਿਹੜੀ ਦਿਸ਼ਾ ਚ ਕੰਮ ਕਰਦਾ, ਭਗਵੰਤ ਮਾਨ ਹੋਰਾਂ ਦੀ ਜੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ ਕਿ ਅਜੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀਆਂ ਲਿਖਤਾਂ ਦੇ ਵੋਲਿਊਮ ਜ਼ਿਆਦਾ ਵੱਡੇ ਹੋਣਗੇ। ਸ਼ਹੀਦ ਆਜ਼ਮ ਭਗਤ ਸਿੰਘ ਨੂੰ ਪੜ੍ਹਨਾ ਹੋਵੇ ਤਾਂ ਮੈਨੂੰ ਲੱਗਦਾ ਦੋ ਦਿਨਾਂ ਦਾ ਕੰਮ ਨੀ ਹੈਗਾ ਜੀ, ਜੇ ਬੰਦੇ ਨੇ ਨਿੱਠ ਕੇ ਪੜ੍ਹਨਾ ਹੋਵੇ। ਇਹ ਪੇਪਰ ਵੀ ਦਿੱਤੇ ਹੋਣੇ ਨਾ, ਦਸਵੀਂ ਬਾਰਵੀਂ ਦੇ ਰਾਤਾਂ ਨੂੰ ਜਾ ਕੇ ਚਾਰ ਲੇਖ ਆਉਣੀਆਂ ਹੈਗੇ ਭਗਤ ਸਿੰਘ ਹੋਰਾਂ ਦੇ, 8-10 ਆਰਟੀਕਲ ਹੈ ਟ੍ਰੇਡ ਬਿੱਲ ਡਿਸਪਿਊਟ ਤੇ, ਕਿਉਂ ਕਦੋਂ ਬੰਬ ਸਿੱਟਣਗੇ ਅਸੈਂਬਲੀ ਚ। ਤੁਹਾਨੂੰ ਹਜੇ ਤੱਕ ਇਹ ਨੀ ਪਤਾ ਲੱਗਿਆ ਕਿ ਭਗਤ ਸਿੰਘ ਦੀ ਖਸਲਤ ਕੀ ਹੈ, ਇਕਨੋਮਿਕ ਪਾਲਿਸੀਜ਼ ਨੂੰ ਉਹ ਕਿਵੇਂ ਵੇਖਦੇ ਸੀ ਤੇ ਕਿਹੜੀਆਂ ਸਾਮਰਾਜੀ ਪਾਲਿਸੀਆਂ ਨੂੰ ਦੇਖਦੇ ਸੀਗੇ। ਇਹ ਮਤਲਬ ਕੀ ਗੱਲਾਂ ਕਰਦੇ ਨੇ, ਕੌਂਟਰਾਡਿਕਟਰੀ ਪੂਜਾ ਕਿਤੇ ਕਰਦੇ ਆ, ਮੰਗਦੇ ਕੀ ਆ। ਅੱਜ ਵੀ ਮੈਂ ਇਹ ਗੱਲ ਕੀਤੀ, ਮੈਂ ਸੰਸਾਰ ਨੂੰ ਮਾਇਆ ਕਹਿੰਦੇ ਨੇ ਲੋਕ ਤੇ ਰੱਬ ਤੋਂ ਦੁਨਿਆਵੀ ਚੀਜ਼ਾਂ ਮੰਗਦੇ ਨੇ, ਹਾਲਾਂਕਿ ਉਹ ਤੋਂ ਕਦੇ ਲਿਆਕਤ, ਕਦੇ ਸੱਚ ਦੇ ਰਾਹ ਤੇ ਚੱਲਣਾ, ਕਦੇ ਦਾਨਿਸ਼ਮੰਦ ਹੋਣਾ, ਇਹ ਤਾਂ ਮੈਂ ਕਿਸੇ ਨੂੰ ਅਰਦਾਸ ਕਰਦੇ ਸੁਣਿਆ ਹੀ ਨੀ ਅੱਜ ਤੱਕ। ਮਤਲਬ ਹਰ ਜਗ੍ਹਾ ਅਸੀਂ ਉਹ ਬਾਬਾ ਸ਼ੇਖ ਫਰੀਦ ਵਾਂਗ ਕਹਿੰਦੇ ਆ ਨਾ ਕਿ ਲੋੜੇ ਦਾਖ ਬਿਜੁਰੀਆ ਕਿੱਕਰ ਬੀਜੇ ਜੱਟ, ਇਹ ਉਹ ਗੱਲਾਂ ਲੱਗਦੀਆਂ ਜੀ। ਹਾਂਜੀ ਤੁਸੀਂ ਦੱਸੋ ਹੁਣ। ਹਾਂਜੀ
ਇਸ ਤਰ੍ਹਾਂ ਜਿਹੜਾ ਮੌਜੂਦਾ ਵਿਸ਼ਵ ਨਿਜ਼ਾਮ ਹੈ ਮੌਜੂਦਾ, ਜਦੋਂ ਦਾ ਇਹ ਇੱਕ ਧੂਪ ਹੋਇਆ, ਇਹਦੇ ਇੰਟਰਸਟ ਇਹ ਹੈ ਵੀ ਦੁਨੀਆਂ ਚ ਕਿਤੇ ਜਿਹੜਾ ਅਧਿਕਾਰਾਂ ਦਾ ਜਿਹੜਾ ਉਹ ਵੰਡ ਨਹੀਂ ਹੋਣੀ ਚਾਹੀਦੀ, ਔਰ ਘੱਟ ਤੋਂ ਘੱਟ ਲੋਕਾਂ ਦੇ ਹੱਥਾਂ ਚ ਫੈਸਲੇ ਲੈਣ ਦੀ ਤਾਕਤ ਹੋਣੀ ਚਾਹੀਦੀ ਹੈ, ਔਰ ਜਿਹੜੀਆਂ ਇੰਸਟੀਟਿਊਸ਼ਨਸ ਹੈ ਲੋਕਾਂ ਦੇ ਹੱਕ ਚ ਬੋਲਣ ਵਾਲੀਆਂ, ਇਹਨਾਂ ਇੰਸਟੀਟਿਊਸ਼ਨਸ ਦੀ ਆਵਾਜ਼ ਨੂੰ ਬੰਦ ਕਿਵੇਂ ਕੀਤਾ ਜਾਵੇ ਜਾਂ ਲਿਮਿਟਾਈਜ਼ ਕਿਵੇਂ ਕੀਤਾ ਜਾਵੇ। ਕੁੱਲ ਮਿਲਾ ਕੇ ਜਿਹੜਾ ਮੌਜੂਦਾ ਵਿਸ਼ਵ ਨਿਜ਼ਾਮ ਹੈ ਇਹ ਐਂਟੀ ਡੈਮੋਕਰੇਸੀ ਹੈ, ਪੂੰਜੀਵਾਦ ਹੋਣ ਦੇ ਬਾਵਜੂਦ। ਇਹ ਜਿਹੜਾ ਪੂੰਜੀਵਾਦ ਦਾ ਬੁਨਿਆਦੀ ਲੱਛਣ ਹੈ, ਸੈਕੂਲਰ ਡੈਮੋਕਰੇਟਿਕ ਬੁਰਜੁਆ ਡੈਮੋਕਰੇਸੀ, ਇਹਨੇ ਉਹ ਸਾਰੇ ਤਿਆਗ ਦਿੱਤੇ ਅੱਜ ਦੇ ਦੌਰ ਚ, ਔਰ ਇਹ ਨੀ ਚਾਹੁੰਦਾ ਵੀ ਇੱਥੇ ਹਿੰਦੁਸਤਾਨ ਚ। ਇਹ ਸਧਾਰਨ ਗੱਲ ਨੀ ਹੈ ਵੀ ਬੀਜੇਪੀ ਦੀ ਸਰਕਾਰ ਸੂਬਿਆਂ ਦੇ ਅਧਿਕਾਰਾਂ ਨੂੰ ਲਗਾਤਾਰ ਛਾਂਗਦੀ ਤੁਰੀ ਜਾ ਰਹੀ ਹੈ, ਔਰ ਕੱਲੇ ਸੂਬਿਆਂ ਦੇ ਅਧਿਕਾਰਾਂ ਨੂੰ ਨੀ, ਸਾਰੇ ਜਿਹੜੇ ਡੈਮੋਕਰੇਸੀ ਦੇ ਪਿੱਲਰ ਅਦਾਰੇ ਹੈ ਉਹਨਾਂ ਅਦਾਰਿਆਂ ਨੂੰ ਪਪਿਟ ਬਣਾ ਲਿੱਤਾ ਗਿਆ, ਔਰ ਇੱਥੋਂ ਤੱਕ ਕਿ ਇਹ ਕੈਬਨਿਟ ਨਹੀਂ, ਹੁਣ ਇਹਨੂੰ ਮੋਦੀ ਸ਼ਾਹ ਸਰਕਾਰ ਦੇ ਨਾਂ ਨਾਲ ਜਾਣਿਆ ਜਾਂਦਾ।
ਸਰ ਕਿਸੇ ਜ਼ਮਾਨੇ ਵਿੱਚ ਅਸੀਂ ਕਹਿੰਦੇ ਹੁੰਦੇ ਸੀ ਕਿ ਭਾਰਤ ਦਾ ਖੇਤੀ ਮੰਤਰੀ ਕੌਣ ਹੈ, ਜਨਰਲ ਨੌਲੇਜ ਪੁੱਛਦੇ ਆ ਨਾ ਆਪਾਂ ਪੇਪਰਾਂ ਦੀ ਤਿਆਰੀ ਕਰਦੇ ਸੀ, ਰੱਖਿਆ ਮੰਤਰੀ ਕੌਣ, ਹੁਣ ਉਹਨਾਂ ਦਾ ਕੋਈ ਯਾਦ ਕਰਨ ਦਾ ਮਤਲਬ ਨੀ, ਬਿਕੋਜ਼ ਦੇ ਆਰ ਨੋ ਲੋਂਗਰ ਰੈਲੇਵੈਂਟ।
ਨੋ ਨੋ ਬਸ ਕੋਈ
ਵਿਦੇਸ਼ ਮੰਤਰੀ ਤੋਂ ਕੀ ਲੈਣਾ ਤੁਸੀਂ ਹੁਣ? ਹਾਂਜੀ
ਹਾਂ ਹਾਂ, ਕੋਈ ਕੋਈ ਫਾਈਨੈਂਸ ਮਿਨਿਸਟਰ ਕੋਲੇ ਕੋਈ ਤਾਕਤਾਂ ਨੀ, ਕੋਈ ਵਿਦੇਸ਼ ਮੰਤਰੀ ਕੋਲੇ ਨੀ, ਇੱਥੋਂ ਤੱਕ ਕਿ ਇਹਨਾਂ ਨੇ ਯੋਜਨਾ, ਉਹ ਜਿਹੜਾ ਪਲੈਨਿੰਗ ਕਮਿਸ਼ਨ ਹੈ ਉਹਦਾ ਵੀ ਨਾਂ ਬਦਲ ਕੇ ਉਹਨੂੰ ਵੀ ਮਤਲਬ ਪੰਗੂ ਬਣਾਤਾ, ਅਪੰਗ ਬਣਾਤਾ, ਔਰ ਸਾਰੇ ਅਦਾਰੇ ਆ ਜਿਹੜੇ ਇਹਨਾਂ ਨੇ ਅਪੰਗ ਬਣਾਤੇ, ਔਰ ਪੋਸਟ ਇੰਡੀਪੈਂਡੈਂਟ ਹਿਸਟਰੀ ਹੈ ਜਿਹੜੀ ਭਾਰਤ ਦੀ, ਉਹਦੇ ਚ ਦੋ ਅਦਾਰਿਆਂ ਨੇ ਇਸ ਮੌਜੂਦਾ ਸਿਸਟਮ ਚ ਲੋਕਾਂ ਦਾ ਵਿਸ਼ਵਾਸ ਬਹਾਲ ਰੱਖਿਆ ਸੀ, ਜਿਹੜੇ ਚਾਰ ਪਿਲਰਸ ਆਫ ਡੈਮੋਕਰੇਸੀ ਆਪਾਂ ਕਹਿੰਦੇ ਆ, ਉਹਨਾਂ ਚ ਦੋ, ਇੱਕ ਜੁਡੀਸ਼ਰੀ ਨੇ ਤੇ ਇੱਕ ਮੀਡੀਆ ਨੇ। ਪਰ ਜੇ ਅੱਜ ਆਪਾਂ ਦੇਖੀ ਤੇ ਸਭ ਤੋਂ ਜ਼ਿਆਦਾ ਭਰੋਸੇਯੋਗਤਾ ਦਾ ਸੰਕਟ ਆ ਜਿਹੜਾ ਉਹ ਮੀਡੀਆ ਦੇ ਸਾਹਮਣੇ ਹੈ, ਤੇ ਜੁਡੀਸ਼ਰੀ ਵੀ ਉਹਦੇ ਪੈਰ ਚ ਪੈਰ ਧਰਦੀ ਜਾ ਰਹੀ ਹੈ ਇੱਕ ਹੱਦ ਤੱਕ। ਮੀਡੀਆ ਸਾਡਾ ਲੋਕ ਪੱਖੀ ਐਂਗਲ ਤੋਂ ਕੁਛ ਨੀ ਲਿਖ ਰਿਹਾ, ਜੇ ਮੈਂ ਕਮਨ ਕਲਾਸ ਐਂਗਲ ਤੋਂ, ਜਾਂ ਮੈਂ ਇਹਨੂੰ ਕਹਾਂ ਵੀ ਲੇਮੈਨ ਤੇ ਰਿਚ ਲੈਂਡਲੋਰਡਸ ਜਾਂ ਰਿਚ ਪੀਪਲ ਆਫ ਇੰਡੀਆ ਬਿਲੀਅਨਰਸ, ਉਹਨਾਂ ਮੀਡੀਆ ਦੇ ਸਾਹਮਣੇ ਇਸ ਵੇਲੇ ਦੋ ਨਜ਼ਰੀਏ ਨਹੀਂ ਹੈ। ਜਿਹੜੀ ਮੌਜੂਦਾ ਰਿਪੋਰਟ ਹੈ ਇੰਡੀਅਨ ਐਕਸਪ੍ਰੈਸ ਦੀ, ਜੇ ਮੈਂ ਗਲਤ ਨਾ ਹੋਵਾਂ ਤਾਂ ਮੈਂ ਇਹਨੂੰ ਕਹੂੰਗਾ, ਇਹ ਵੱਖੋ ਵੱਖ ਕਾਰਪੋਰੇਟ ਘਰਾਣਿਆਂ ਦੀ ਆਪਸੀ ਕਸ਼ਮਕਸ਼ ਦਾ ਨਤੀਜਾ ਹੈ। ਮੀਡੀਆ ਨੇ ਇਹ ਰਿਪੋਰਟ ਲੋਕਾਂ ਦੇ ਐਂਗਲ ਤੋਂ ਨਹੀਂ ਛਾਪੀ, ਲੋਕਾਂ ਦੇ ਐਂਗਲ ਤੋਂ ਛਾਪੀ ਹੁੰਦੀ ਤੇ ਇਹਦਾ ਹੱਲ ਹੁੰਦਾ ਨਾਲ, ਤੇ ਸਰਕਾਰ ਦੀ ਨੀਤੀ ਤੇ ਅਟੈਕ ਹੁੰਦਾ, ਲੇਕਿਨ ਇਹ ਲੋਕਾਂ ਦੇ ਐਂਗਲ ਤੋਂ ਨਹੀਂ ਹੈ। ਇਹ ਤੁਸੀਂ, ਮੈਂ ਤੁਹਾਡੇ ਯਾਦ ਕਰਾਉਣਾ, ਪਾਰਲੀਮੈਂਟ ਚ ਪਿਛਲੀ ਚ ਬਜਾਜ ਬੜਾ ਬਾਬੜ ਕੇ ਬੋਲਿਆ ਸੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼, ਬਜਾਜ ਕੋਈ ਇਹ ਨਹੀਂ ਕਹਿੰਦਾ ਵੀ ਸਾਡਾ ਮੁਨਾਫਾ ਘਟਾ ਦਿਓ ਜਾਂ ਸਾਡੇ ਅਸਾਸੇ ਸਾਥੋਂ ਲੈ ਕੇ ਗਰੀਬਾਂ ਚ ਵੰਡ ਦਿਓ। ਬਜਾਜ ਦਾ ਜਿਹੜਾ ਨਟਸ਼ੈਲ ਕਹਿਣਾ ਸੀ, ਹਾਲਾਂਕਿ ਅਸੀਂ ਉਹਨੂੰ ਵੈਲਕਮ ਕੀਤਾ ਸੀ, ਉਹਨੂੰ ਵੀ ਅੱਜ ਵੀ ਵੈਲਕਮ ਕਰਦੇ ਆ, ਪਰ ਉਹਦਾ ਜਿਹੜਾ ਲਬੋ ਲਬਾਬ ਸੀ, ਜਿਹੜੀ ਉਹਦੀ ਭਾਵਨਾ ਸੀ, ਉਹਦਾ ਇਹ ਸੀ ਵੀ ਤੁਸੀਂ ਜਿਹੜੀ ਕਰੋਨੀ ਕੈਪੀਟਲਿਜ਼ਮ ਚ ਜਿਹੜਾ ਤੁਸੀਂ ਸਾਰਾ ਕੁਛ ਹੀ ਸਾਰੀ ਕਿਰਪਾ ਜਿਹੜੀ ਉਹ ਮਤਲਬ ਉਹਦਾ ਆਸ਼ੀਰਵਾਦ ਆ ਜਿਹੜਾ ਸਰਕਾਰ ਦਾ ਉਹ ਸਾਰਾ ਅਡਾਨੀ ਅੰਬਾਨੀ ਤੇ ਲੁਟਾ ਤਾ ਤੇ ਸਾਡੇ ਪੱਲੇ ਕੀ ਪਾ ਰਹੇ ਹੋ ਤੁਸੀਂ, ਅਸੀਂ ਤੁਹਾਡੇ ਇਸ ਗੱਲ ਚੋਂ ਬਜਾਜ ਨੇ ਉਹ ਵਿਰੋਧ ਕੀਤਾ ਸੀ ਲੋਕ ਸਭਾ ਚ ਜਦੋਂ ਬੋਲਿਆ ਸੀ। ਤੇ ਅੱਜ ਇਹ ਜਿਹੜੀ ਮੌਜੂਦਾ ਰਿਪੋਰਟ ਹੈ ਇਹ ਵੀ ਮੈਂ ਸਮਝਦਾ ਵੀ ਬੁਰਜੁਆ ਘਰਾਣਿਆਂ ਦੀ ਬੁਰਜੁਆ ਹਾਊਸਿਸ ਦੀ ਆਪਸੀ ਵਿਰੋਧਤਾਈ ਦਾ ਨਤੀਜਾ ਹੈ। ਇਹ ਲੋਕ ਪੱਖੀ ਐਂਗਲ ਤੋਂ ਕੁਛ ਨਹੀਂ ਲਿਖਿਆ ਜਾ ਰਿਹਾ, ਲੋਕ ਪੱਖੀ ਐਂਗਲ ਤੋਂ ਜੇ ਅੱਜ ਤੁਸੀਂ ਪੜ੍ਹਨਾ ਹੈ ਹੁਣੇ ਅੱਜ ਤੇ ਤੁਸੀਂ ਪ੍ਰਭਾਤ ਪਟਨਾਇਕ ਨੂੰ ਪੜ੍ਹੋ, ਮੇਰਾ ਖਿਆਲ ਹੈ ਉਹਨੇ ਮੰਥਲੀ ਆਨਲਾਈਨ ਚ ਵੀ ਲਿਖਿਆ ਤੇ ਸ਼ਾਇਦ ਨਿਊਜ਼ ਕਲਿਕ ਚ, ਨਿਊਜ਼ ਕਲਿਕ ਸ਼ਾਇਦ ਹਿੰਦੀ ਤੇ ਨਿਊਜ਼ ਕਲਿਕ ਇੰਗਲਿਸ਼ ਚ ਵੀ ਹੋਏ, ਇਸੇ ਤਰ੍ਹਾਂ ਹੋਰ ਲਿਖ ਰਹੇ ਹੈ। ਹਾਂ ਇਹ ਜਿਹੜਾ ਲੋਕਾਂ ਦੇ ਐਂਗਲ ਤੋਂ ਲਿਖ ਰਹੇ ਹੈ ਇਹਦੇ ਤੇ ਦੂਜੀ ਕਿਸਮ ਦਾ ਦਬਾਅ ਹੈ, ਜਿਹੜਾ ਦਬਾਅ ਤੁਸੀਂ ਪਿਛਲੇ ਦਿਨ ਦੇਖਿਆ ਵੀ ਨਿਊਜ਼ ਕਲਿਕ ਦੇ ਦਫ਼ਤਰਾਂ ਚ ਮਾਰੋ ਛਾਪੇ, ਉਹਨਾਂ ਦੇ ਲੈਪਟਾਪ ਜ਼ਬਤ ਕਰੋ, ਉਹਨਾਂ ਦੀਆਂ ਜਿਹੜੀਆਂ ਡਿਸਕ ਜ਼ਬਤ ਕਰੋ, ਵਰਕਰਾਂ ਨੂੰ ਧਮਕਾਓ, ਪੱਤਰਕਾਰਾਂ ਨੂੰ ਧਮਕਾਓ ਤੇ ਉਹਦਾ ਜਿਹੜਾ ਮੇਨ CEO ਹੈ ਉਹਦੇ ਤੇ UAPA ਦੇ ਤਹਿਤ ਪਰਚਾ ਦਰਜ ਕਰਕੇ ਉਹਨੂੰ ਅੰਦਰ ਕਰ। ਉਸ ਲੋਕ ਪੱਖੀ ਮੀਡੀਆ ਤੇ ਦੂਜਾ ਹਮਲਾ ਹੈ, ਔਰ ਇਹ ਮੀਡੀਆ ਇਹਨੂੰ ਠੀਕ ਹੀ ਰਵੀਸ਼ ਨੇ ਗੋਦੀ ਮੀਡੀਆ ਦਾ ਨਾਂ ਦਿੱਤਾ ਹੈ, ਹੁਣ ਇਹ ਇਸ ਤੋਂ ਵੀ ਜ਼ਿਆਦਾ ਵੱਧ ਗਿਆ। ਮੈਂ ਅਕਸਰ ਕਹਿੰਦਾ ਹੁਣ ਅੱਜ ਫਿਰ ਰਿਪੀਟ ਕਰਦਾ, ਇਹ ਮੀਡੀਆ ਨਹੀਂ ਇਹ ਭਾਜਪਾ ਦਾ ਮੀਡੀਆ ਵਿੰਗ ਹੈ, ਭਾਜਪਾ ਦਾ ਪ੍ਰਚਾਰ ਵਿੰਗ ਹੈ, ਇਹ ਪ੍ਰੋਪੇਗੰਡਾ ਵਿੰਗ ਹੈ, ਔਰ ਇਹ ਮਤਲਬ ਫਿਰਕਾ ਪ੍ਰਸਤੀ ਵੀ ਉਵੇਂ ਫੈਲਾ ਰਿਹਾ, ਫਾਸ਼ੀਵਾਦੀ ਵਿਚਾਰਾਂ ਨੂੰ ਵੀ ਉਵੇਂ ਹਮਲਾ ਦੇ ਰਿਹਾ, ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਉਹਨਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕਰ ਰਿਹਾ, ਔਰ ਜਿਹੜੇ ਸਰਕਾਰ ਦੀਆਂ ਨੀਤੀਆਂ ਦੇ ਵਿਰੋਧੀ ਹੈ ਆਲੋਚਕ ਹੈ ਉਹਨਾਂ ਵਾਸਤੇ ਇਸ ਮੀਡੀਆ ਨੇ ਸ਼ਬਦ ਘੜ ਲਿਆ, ਮੋਦੀ ਨੂੰ ਮੋਦੀ ਤੋਂ ਸਿੱਖ ਲਿਆ ਅਰਬਨ ਨਕਸਲ, ਔਰ ਲੋਕਾਂ ਦੇ ਪੱਖ ਦੀ ਗੱਲ ਕਰਨੀ ਇਸ ਮੀਡੀਆ ਨੇ ਛੱਡ ਦਿੱਤੀ। ਮੈਂ ਇੱਕੋ ਗੱਲ ਇੱਥੇ ਯਾਦ ਕਰਾਉਣੀ ਹੈ, ਸਾਡੇ ਜਲੰਧਰ ਚ ਇੱਕ ਅਖਬਾਰ ਨੇ ਇੰਦਰਾ ਗਾਂਧੀ ਦੀ ਐਮਰਜੈਂਸੀ ਦਾ ਪਹਿਲੇ ਦਿਨ ਹੀ ਵਿਰੋਧ ਕੀਤਾ ਸੀ,
ਅੱਛਾ ਜੀ,
ਉਹਦੀ ਲਾਈਟ ਕੱਟ ਦਿੱਤੀ ਗਈ ਸੀ, ਇਸੇ ਜਲੰਧਰ ਸ਼ਹਿਰ ਚ ਲਾਈਟ ਉਹਦੀ ਕੱਟ ਦਿੱਤੀ ਉਸ ਅਖਬਾਰ ਦੀ, ਉਸ ਮੀਡੀਆ ਮਾਲਕ ਨੇ ਖੜੇ ਪੈਰ ਨਵਾਂ ਟਰੈਕਟਰ ਕੱਢਿਆ, ਏਜੰਸੀ ਨੂੰ ਕਢਾਇਆ, ਟਰੈਕਟਰ ਨਾਲ ਉਸ ਪਹਿਲੀ ਐਮਰਜੈਂਸੀ ਦੀ ਪਹਿਲੀ ਰਾਤ ਦਾ ਆਪਦਾ ਜਿਹੜਾ ਸਰਕੂਲੇਸ਼ਨ ਸੀ ਉਹ ਅਖਬਾਰ ਛਾਪੀ ਭੇਜੀ, ਔਰ ਉਹਦੇ ਚ ਐਮਰਜੈਂਸੀ ਦਾ ਵਿਰੋਧ ਕੀਤਾ, ਉਹਦੇ ਮਾਲਕ ਨੂੰ ਜੇਲ੍ਹ ਵੀ ਕੱਟਣੀ ਪਈ, ਲੇਕਿਨ ਉਹਦੀ ਸਰਕੂਲੇਸ਼ਨ ਨੂੰ ਫਰਕ ਨਹੀਂ ਪਿਆ, ਉਹ ਘਰਾਣਾ ਅੱਜ ਵੀ ਅਖਬਾਰ ਚਲਾ ਰਿਹਾ, ਲੇਕਿਨ ਅੱਜ ਘਰਾਣਿਆਂ ਨੂੰ ਡਾਲਰਾਂ ਨੇ, ਰੁਪਈਆਂ ਨੇ, ਅਹੁਦਿਆਂ ਨੇ, ਰਾਜ ਸਭਾ ਦੀਆਂ ਮੈਂਬਰੀਆਂ ਨੇ ਕੁਚਲਾ ਲਿਆ ਅੱਜ ਮੀਡੀਆ ਜਿਹੜਾ, ਔਰ ਵੱਡੀ ਗਿਣਤੀ ਮੀਡੀਆ ਜਿਹੜਾ ਜੇ ਆਪਾਂ 90% ਤੱਕ ਵੀ ਕਹਿ ਦਈਏ ਤਾਂ ਮੀਡੀਆ ਹਾਊਸਿਸ ਤੇ ਹੁਣ ਕਾਰਪੋਰੇਟ ਘਰਾਣੇ ਕਾਬਜ ਹੈ, ਹੁਣ ਇਹ ਮੀਡੀਆ ਉਹ ਮੀਡੀਆ ਨਹੀਂ ਰਹਿ ਗਿਆ, ਇਹਦੇ ਅੱਜ ਕੱਲ ਐਡੀਟਰ ਘੱਟ, ਐਡੀਟਰ ਦੀ ਕੋਈ ਅਹਿਮੀਅਤ ਨਹੀਂ, ਇਹਦੇ ਅੱਜ ਕੱਲ CEO ਹੈ, ਇਹਨਾਂ ਨੂੰ ਅੱਜ ਕੱਲ CEO ਚਲਾ ਰਹੇ ਹੈ, ਤੇ ਆਹ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ ਇਹ ਆਪਾਂ ਨੂੰ ਸਮਝ ਲਓ ਵੀ ਇੱਕ ਕੈਨੇਡਾ ਬੇਸਡ ਮੀਡੀਆ ਨੇ ਆਪਾਂ ਨੂੰ ਇਹ ਮੌਕਾ ਦਿੱਤਾ, ਹਿੰਦੁਸਤਾਨ ਦਾ ਮੀਡੀਆ ਸ਼ਾਇਦ ਮੇਰੀਆਂ ਤੁਹਾਡੀਆਂ ਇਹ ਗੱਲਾਂ ਕਦੇ ਹੀ ਨਾ ਲਾਉਂਦਾ
ਜੀ, ਉਹੀ ਆ ਵੀ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਹਾਲਾਤ। ਮੈਨੂੰ ਇਹ ਇੱਕ ਗੱਲ ਬੜੀ ਲੱਗਦੀ ਰਹੀ ਹੈ ਮਾਹੀਪਾਲ ਜੀ, ਤੁਸੀਂ ਜ਼ਿਆਦਾ ਤਜਰਬੇ ਵਾਲੇ ਹੋ, ਕਿ ਜ਼ਿੰਦਗੀ ਨੇ ਇੱਕ ਚੀਜ਼ ਬੜੀ ਖੂਬਸੂਰਤ ਕੀਤੀ ਹੈ ਕਿ ਕਦੇ ਵੀ ਕੋਈ ਸਿਰਾ ਨਹੀਂ ਲੱਗਣ ਦਿੱਤਾ, ਹਨਾ, ਚਾਹੇ ਜ਼ੁਲਮ ਦੀ ਜਿੰਨੀ ਮਰਜ਼ੀ ਇੰਤਹਾ ਹੋ ਜਾਏ ਹਵਾ ਫਿਰ ਵੀ ਵਗਦੀ ਰਹੀ ਹੈ, ਠੰਡੀ ਹਵਾ ਵਾਲੇ ਲੋਕ ਰਹੇ ਨੇ, ਜਿੰਨੀ ਮਰਜ਼ੀ ਸੰਸਾਰ ਚ ਆਪਾਂ ਦੇਖਦੇ ਹਾਂ ਪੁਰਾਣੇ ਇਤਿਹਾਸ ਨੂੰ ਦੇਖੀਏ ਬੜੇ ਭੈੜੇ ਭੈੜੇ ਜ਼ੁਲਮ ਹੁੰਦੇ ਰਹੇ ਨੇ ਜੀ, ਸ਼ਾਇਦ ਉਹਦੇ ਨਾਲੋਂ ਹੁਣ ਜ਼ੁਲਮਾਂ ਦੇ ਵਿੱਚ ਉਸ ਤਰ੍ਹਾਂ ਦਾ ਜ਼ੁਲਮ ਨਹੀਂ ਹੁੰਦਾ ਜੀ, ਮੈਂ ਇਹਦਾ ਕਹਾਂ ਕਿ ਇੰਟੈਂਸਿਟੀ ਘਟੀ ਹੈ, ਪਰ ਮਨੁੱਖਤਾ ਦੇ ਵਿੱਚ ਮਨੁੱਖਤਾ ਦੀ ਗੱਲ ਜਾਂ ਸਮੇਂ ਦਾ ਸੱਚ ਬੋਲਣ ਵਾਲਿਆਂ ਦੀ ਆਵਾਜ਼ ਤਾਂ ਬਚ ਜਾਂਦੀ ਰਹੀ ਹੈ, ਅਸੀਂ ਤਾਂ ਹੀ ਇੰਨਾ ਕੁਛ ਪੜ੍ਹ ਰਹੇ ਹਾਂ। ਹੁਣ ਕੱਲ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਸ਼ਹੀਦੀ ਦਿਨ ਮਨਾਇਆ, ਕਦੇ ਭਗਤ ਸਿੰਘ ਹੋਰਾਂ ਨੂੰ ਯਾਦ ਕਰੀਦਾ, ਕਦੇ ਖੁਦੀ ਰਾਮ ਬੋਸ ਨੂੰ ਯਾਦ ਕਰੀਦਾ, ਕਦੇ ਬਿਸਮਿਲ ਨੂੰ ਯਾਦ ਕਰਦੇ ਹਾਂ ਜੀ, ਕਦੇ ਅਸ਼ਫਾਕ ਉੱਲਾ ਨੂੰ ਕਰਦੇ ਹਾਂ, ਕਿਹੜੇ ਇੰਟਰਨੈਟ ਦੇ ਕਿਹੜੇ ਸਾਧਨ ਸੀ, ਪਰ ਮੈਨੂੰ ਇੱਕ ਗੱਲ ਦੇ ਵਿੱਚ ਬੜੀ ਆਸ ਲੱਗਦੀ ਆ ਕਿ ਉਹਨਾਂ ਦਾ ਕਿਹਾ ਅੱਜ ਵੀ ਸਾਡੇ ਕੋਲ ਹੈ, ਤੇ ਇਹੀ ਇੱਕ ਬਹੁਤ ਵੱਡੀ ਆਸ ਹੈ ਜ਼ਿੰਦਗੀ ਦੀ ਕਿ ਸੱਚ ਮਰਿਆ ਨਹੀਂ ਉਹ ਕਿਸੇ ਨਾ ਕਿਸੇ ਤਰ੍ਹਾਂ ਸਾਦਗੀ ਦੇ ਵਿੱਚ ਤੁਰਿਆ ਹੀ ਆਉਂਦਾ ਜੀ ਬਰਾਬਰ ਦਾ।
ਜੀ ਬਿਲਕੁਲ ਬਿਲਕੁਲ, ਮੈਂ ਬੜੀ ਅੱਛੀ ਗੱਲ ਤੁਸੀਂ ਕਹੀ। ਮੈਨੂੰ ਦੇਖੋ ਜਦੋਂ ਇਸ ਕਿਸਮ ਦੀ ਇੰਟਰੈਕਸ਼ਨ ਹੁੰਦੀ ਹੈ, ਵਿਚਾਰਾਂ ਦਾ ਆਦਾਨ ਪ੍ਰਦਾਨ ਹੁੰਦਾ ਤੇ ਸਭ ਨੂੰ ਹੌਸਲਾ ਮਿਲਦਾ। ਮੈਂ ਬਸ ਮੈਂ ਇਹ ਕਹਿਣਾ ਵੀ ਗੁਲਾਮਦਾਰੀ ਦੇ ਨਵੇਂ ਨਵੇਂ ਢੰਗ ਆਉਣਗੇ, ਲੋਕਾਂ ਨੂੰ ਮਤਲਬ ਲੋਕਾਂ ਦੀ ਬੁੱਧੀ ਤੇ ਲੋਕਾਂ ਦੀ ਯੋਗਤਾ ਤੇ ਸਮਰੱਥਾ ਨੂੰ ਗੁਲਾਮ ਬਣਾਉਣ ਦੇ ਨਵੇਂ ਨਵੇਂ ਜਾਵਰ ਤਰੀਕੇ ਵੀ ਆਉਣਗੇ ਤੇ ਹਰ ਯੁੱਗ ਚ ਸਪਾਲਟਿਕਸ ਵੀ ਜਾਂਦੇ ਰਹਿਣਗੇ ਜਿਹੜੇ ਚੁਣੌਤੀ ਹੋਣਗੇ। ਤੇ ਅਸੀਂ ਵੀ ਮਤਲਬ ਇਸ ਦੌਰ ਚ ਜਿਹੜੇ ਚ ਜਿਉ ਰਹੇ ਹਾਂ ਇਹਦੇ ਚ ਪੋਲਿਟਿਕਸ ਲਾਜ਼ਮੀ ਜੰਮਣਗੇ। ਜੇ ਲੱਖਾਂ ਲੋਕ ਇੰਗਲੈਂਡ ਚ ਫਲਸਤੀਨ ਦੇ ਲੋਕਾਂ ਦੇ ਹੱਕ ਚ ਹਾਦਾ ਨਾਰਾ ਮਾਰ ਸਕਦੇ ਆ, ਤੇ ਜੇ ਦਿੱਲੀ ਦੀ ਪੁਲਿਸ ਨੂੰ ਕੱਲ ਇਹ ਆਰਡਰ ਜਾਰੀ ਕਰਨਾ ਪਿਆ ਵੀ ਦਿੱਲੀ ਦੀਆਂ ਮਸਜਿਦਾਂ ਚ ਫਲਸਤੀਨ ਦੇ ਬੱਚਿਆਂ ਲਈ ਪ੍ਰਾਰਥਨਾਵਾਂ ਨਹੀਂ ਹੋਣਗੀਆਂ, ਤੇ ਜੇ ਪ੍ਰਾਰਥਨਾਵਾਂ ਹੁੰਦੀਆਂ ਤਾਂ ਉਹਨਾਂ ਨੂੰ ਜੇ ਪ੍ਰਾਰਥਨਾ ਹੋ ਰਹੀ ਸੀ ਤਾਂ ਉਹਨਾਂ ਨੂੰ ਇਹ ਜਾਬਰ ਕਦਮ ਚੁੱਕਣਾ ਪਿਆ। ਔਰ ਜੇ ਅਮੈਰੀਕਾ ਚ ਲੋਕ ਜਿਉਂ ਬਾਡਨ ਦੀਆਂ ਅੱਖਾਂ ਚ ਅੱਖਾਂ ਪਾ ਕੇ ਕਹਿ ਰਹੇ ਆ ਕਿ ਤੁਸੀਂ ਕਾਤਲਾਂ ਦੇ ਨਾਲ ਹੋ, ਆਪਦਾ ਪਾਲਾ ਬਦਲੋ, ਮਜ਼ਲੂਮਾਂ ਦੇ ਨਾਲ ਖੜੋ, ਤੇ ਲਾਜ਼ਮੀ ਮਤਲਬ ਸਰਾਭਾ ਕਿਤੇ ਨੀ ਗਿਆ, ਭਗਤ ਸਿਓਰੀ ਕਿਤੇ ਨੀ ਗਏ, ਕਦਰੀ ਬਾਬੇ ਕਿਤੇ ਨੀ ਗਏ, ਇਹ ਦੌਰ ਵੀ ਨੀ ਰਹਿਣਾ। ਯਾਦ ਆਉਂਦਾ ਜਾਲਬ ਜਿਹਨੇ ਕਿਹਾ ਸੀ, ਤੁਸੀਂ ਪਹਿਲੇ ਜੋ ਸ਼ਖਸ ਯਹਾਂ ਤਖ਼ਤ ਨਸ਼ੀਂ ਥਾ ਉਸੇ ਵੀ ਆਪਣੇ ਖੁਦਾ ਹੋਣੇ ਪੇ ਇਤਨਾ ਵੀ ਯਕੀਨ ਥਾ। ਤੇ ਇਹ ਵੀ ਆਪਦੇ ਆਪ ਨੂੰ ਖੁਦਾ ਸਮਝ ਰਹੇ ਆ, ਜਿਹੜੇ ਦੁਨੀਆਂ ਦੇ ਖੁਦਾ ਤੇ ਹਿੰਦੁਸਤਾਨ ਦੇ ਖੁਦਾ, ਇਹ ਖੁਦਾਈ ਨੀ ਰਹਿਣੀ ਇਹਨਾਂ ਦੀ, ਖੁਦਾਈ ਲੋਕਾਂ ਕੋਲ ਹੀ ਹੁੰਦੀ ਆ ਹਮੇਸ਼ਾ
ਜੀ। ਤੇ ਇੱਕ ਵਾਰੀ ਮੈਂ ਉਹ ਜਿਵੇਂ ਆਪਾਂ ਜਿੱਥੋਂ ਗੱਲ ਜਿਹੜੇ ਨੁਕਤੇ ਤੋਂ ਸ਼ੁਰੂ ਕੀਤੀ ਸੀ ਜੀ ਆਰਥਿਕਤਾ ਵਾਲੇ ਤੇ ਕਿ ਉਹਤੇ ਕੀ ਆਉਂਦਾ ਤੇ ਹੁਣ ਮੌਜੂਦਾ ਦੌਰ ਚ ਕਿੱਥੇ ਖੜੇ ਆ, ਸਰਕਾਰਾਂ ਕਿਹਦਾ ਨਾਂ ਲੈਂਦੀਆਂ ਨੇ, ਕਿੰਨੀ ਦਿਹਾੜੀ ਦੀ ਗੱਲ ਆਈ ਸੀ, ਉਹ ਦਿਹਾੜੀ ਵਾਲੀ ਗੱਲ ਨੂੰ ਤਾਂ ਹੁਣ ਰਿਵਰਸ ਜਿਹੜਾ ਫਿਰਦਾ ਹੈ। ਤੇ ਪੰਜਾਬ ਦੇ ਵਿੱਚ ਸਰ ਜੋ ਪਹਿਲਾਂ ਇੱਕ ਵਾਰੀ ਗੱਲ ਉੱਠੀ ਸੀਗੀ ਕਿਸਾਨੀ ਮੋਰਚੇ ਤੋਂ ਬਾਅਦ, ਤੇ ਹੁਣ ਕਹਿੰਦੇ ਆ ਵੀ ਨਵੀਂ ਫੇਰ ਕੋਈ ਨਾ ਕੋਈ ਉਥਲ ਪੁਥਲ ਇਸ ਤਰ੍ਹਾਂ ਦੀ ਹੋ ਰਹੀ ਆ, ਲੋਕ ਆਪਣੇ ਆਪ ਨੂੰ ਲੈ ਕੇ ਦੇਖ ਰਹੇ ਆ, ਜਾਂ ਮੌਜੂਦਾ ਸਰਕਾਰ ਹੀ ਹੈ ਕਿ ਉਹ ਵੀ ਗੱਫੇ ਲੁਟਾਉਣ ਵਾਲੀ ਬਣਦੀ ਜਾ ਰਹੀ ਹੈ। ਸੋ ਉਸ ਤੋਂ ਬਾਅਦ ਹੁਣ ਗਰਾਊਂਡ ਰਿਐਲਿਟੀ ਤੁਹਾਨੂੰ ਕੀ ਲੱਗਦਾ ਵੀ ਕਿਹੋ ਜਿਹਾ ਉਭਾਰ ਆਉਣਾ, ਕਿਉਂਕਿ ਆ ਚਾਰ ਪੰਜ ਸੂਬਿਆਂ ਦੀ ਇਲੈਕਸ਼ਨ ਤੇ ਇਹਨੇ ਇੰਡੀਕੇਸ਼ਨ ਦੇਣੇ ਆ। ਦੂਜਾ ਕੀ ਲੋਕਾਂ ਨੂੰ ਅੱਜ ਵੀ ਮੰਦਰ ਵਾਲਾ ਮਾਮਲਾ ਪੁਛਲਾ ਦੂਗਾ, ਜਾਂ ਇੱਕ ਕ੍ਰਿਕਟ ਮੈਚ ਦੀ ਵੀ ਬਹੁਤ ਗੱਲ ਆ ਰਹੀ ਹੈ ਕਿ ਵਰਲਡ ਕੱਪ ਦੇ ਵਿੱਚ ਜੋ ਇੰਡੀਆ ਦੀ ਹੁਣ ਤੱਕ ਦੀ ਪਰਫਾਰਮੈਂਸ ਹੈ, ਇਹ ਵੀ ਕਿਹਾ ਜਾਂਦਾ ਕਿ ਦੇਖਿਆ ਫਿਰ ਮੋਦੀ ਜੀ ਦਾ ਕਮਾਲ, ਪਹਿਲਾਂ ਤਾਂ ਭਾਰਤ ਮਸਾਂ ਹੀ ਜਿੱਤਦਾ ਹੁੰਦਾ ਸੀ ਜੇ ਜਿੱਤ ਵੀ ਜਾਂਦਾ, ਐਤਕੀ ਤਾਂ ਇੱਕ ਵੀ ਮੈਚ ਨੀ ਹਾਰਿਆ। ਸੋ ਇਹਦੇ ਵਿੱਚ ਵੀ ਕੋਈ ਬਰਕਤ ਕਹਿੰਦੇ, ਕਈ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਵੀ ਏਦਾਂ ਦੇ ਵੀ ਕਹਿੰਦੇ ਹੇਠਲੇ ਲੈਵਲ ਤੱਕ ਲੋਕ ਕਿਸੇ ਨਾ ਕਿਸੇ ਤਰ੍ਹਾਂ ਅਸਰ ਅੰਦਾਜ਼ ਹੋ ਸਕਦੇ ਨੇ ਇਹਨਾਂ ਗੱਲਾਂ ਤੋਂ।
ਦੇਖੋ ਗੱਲ ਇੱਥੇ ਆ ਕੇ ਖੜਦੀ ਹੈ ਵੀ ਜਿਹੜੀਆਂ ਸ਼ਕਤੀਆਂ ਨੇ ਲੋਕਾਂ ਦੀ ਅਗਵਾਈ ਦੇਣੀ ਹੈ, ਲੋਕਾਂ ਦੀ ਬਾਂਹ ਫੜਨੀ ਹੈ, ਲੋਕਾਂ ਨੂੰ ਲੀਡ ਕਰਨਾ, ਉਹ ਕਿੰਨਾ ਅਸਰਟ ਕਰਦੀਆਂ। ਊਂ ਵੈਸੇ ਜੇ ਮੋਦੀ ਨੇ ਇਹ ਕਿਹਾ ਕਰਨਾਟਕਾ ਚ ਵੀ ਇਹ ਜੇ ਕਾਂਗਰਸ ਦੀ ਸਰਕਾਰ ਆ ਗਈ ਤਾਂ ਇਹ ਬਜਰੰਗ ਦਲ ਤੇ ਬੈਨ ਲਾਊਗੀ, ਤੇ ਤੁਸੀਂ ਬਜਰੰਗ ਬਲੀ ਕਹਿ ਕੇ ਕਾਂਗਰਸ ਦੇ ਖਿਲਾਫ ਮਤਲਬ ਮਸ਼ੀਨ ਦਾ ਬਟਨ ਦਬਾਉਣਾ। ਇਹਦੇ ਕਹਿਣ ਦੇ ਬਾਵਜੂਦ ਵੀ ਜੇ ਕਰਨਾਟਕਾ ਚ ਮੋਦੀ ਸਾਹਿਬ ਜਿੱਥੇ ਸਟਾਰ ਪ੍ਰਚਾਰਕ ਸੀ ਉੱਥੇ ਜੇ ਹਾਰ ਗਏ, ਔਰ ਆ ਪੰਜ ਰਾਜਾਂ ਦੀਆਂ ਚੋਣਾਂ ਦੀ ਇੰਡੀਕੇਸ਼ਨ ਵੀ ਆ ਜਿਹੜੀ, ਇਹ ਵੀ ਭਾਜਪਾ ਲਈ ਕੋਈ ਸ਼ੁੱਧ ਸੰਕੇਤ ਨਹੀਂ। ਤਾਂ ਇਹਦੇ ਚ ਲੱਗਦਾ ਹੈ ਵੀ ਲੋਕ ਜਜ਼ਬਾਤੀ ਤੇ ਸਤਹੀ ਮੁੱਦੇ ਜਿਹੜੇ ਬੇਲੋੜੇ ਮੁੱਦੇ ਆ ਉਹਦੇ ਨਾਲੋਂ ਕਿਨਾਰਾ ਕਸ਼ੀ ਕਰਨ ਦੀ ਮੂਡ ਚ ਹੈ। ਪਰ ਜੇ ਕੁਛ ਸਾਹਮਣੇ ਨਾ ਦਿਸਿਆ ਵੀ ਜਾਈਏ ਕਿੱਧਰ, ਤੇ ਫਿਰ ਸਥਿਤੀ ਕੁਛ ਵੀ ਹੋ ਸਕਦੀ ਹੈ। ਇੱਕ ਤਾਂ ਇਹ ਮੈਂ ਕਹਿਣਾ ਚਾਹੁੰਦਾ ਜਿਹੜੀਆਂ ਸ਼ਕਤੀਆਂ ਨੇ ਰਿਪਲੇਸ ਕਰਨਾ ਮੋਦੀ ਨੂੰ, ਉਹ ਆਪਦਾ ਪੈਂਤੜਾ ਸਪਸ਼ਟ ਕਰਨ ਲੋਕਾਂ ਦੇ ਸਾਹਮਣੇ, ਔਰ ਕੱਲਾ ਪੈਂਤੜਾ ਨਾ ਸਪਸ਼ਟ ਕਰਨ, ਉਹਨਾਂ ਦਾ ਦ੍ਰਿੜ ਇਰਾਦਾ ਵੀ ਇਹ ਮੋਦੀ ਨੂੰ ਹਰਾਉਣਾ ਚਾਹੁੰਦੇ ਆ ਉਹ ਲੋਕਾਂ ਨੂੰ ਨਜ਼ਰ ਆਉਣਾ ਚਾਹੀਦਾ, ਲੋਕ ਉਹਨਾਂ ਨੂੰ ਅਪਣਾ ਲੈਣਗੇ। ਇੱਕ ਨੰਬਰ ਦੋ ਤੇ ਇਹ ਸਰਕਾਰ ਸਧਾਰਨ ਬੁਰਜਵਾਜੀ ਦੀ ਸਰਕਾਰ ਨਹੀਂ, ਜਿਵੇਂ ਮੈਂ ਪਹਿਲਾਂ ਵੀ ਕਈ ਵਾਰੀ ਤੁਹਾਡੇ ਨਾਲ ਵੀ ਗੱਲਬਾਤ ਚੁੱਕਿਆ, ਇਸੇ ਰੇਡੀਓ ਬ੍ਰੌਡਕਾਸਟ ਤੇ ਵੀ ਮੈਂ ਕਹਿ ਚੁੱਕਿਆ, ਇਹ ਫਾਸਿਸਟ ਵਿਚਾਰਾਂ ਵਾਲੀ ਇੱਕ ਜਥੇਬੰਦੀ ਆਰ ਐਸ ਐਸ ਦਾ ਸਿਆਸੀ ਵਿੰਗ ਹੈ, ਆਪਦੇ ਆਪ ਚ ਇਹਦੀ ਕੋਈ ਹਸਤੀ ਨਹੀਂ। ਇਹ ਫਾਸਿਸਟ ਵਿਚਾਰਾਂਵਾਲੀ ਸੰਗਠਨ ਦਾ ਇੱਕ ਸਿਆਸੀ ਮੋਹਰਾ ਹੈ। ਇਹ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ, ਕਿਉਂਕਿ ਇਹਨਾਂ ਲਈ ਚੋਣਾਂ ਜਿੱਤਣ ਦੇ ਤਿੰਨ ਚਾਰ ਮਹੀਨੇ ਹੈ। ਇੱਕ ਤਾਂ ਜਿਹੜਾ ਇਹਨਾਂ ਨੇ RSS ਦੀ ਘੁਸਪੈਠ ਵਿਚਾਰਾਂ ਦੀ ਕਰਾਈ ਹੈ, ਸਿੱਖਿਆ ਦੇ ਖੇਤਰ ਚ, ਇਤਿਹਾਸ ਦੇ ਖੇਤਰ ਚ, ਕਲਾ ਦੇ ਖੇਤਰ ਚ, ਉਹਨੂੰ ਪੁੱਠਾ ਗੇੜਾ ਲੱਗ ਸਕਦਾ ਜੇ ਮੋਦੀ ਦੀ ਸਰਕਾਰ ਨਾ ਆਈ। ਨੰਬਰ ਦੋ ਤੇ ਜਿਹਨਾਂ ਜੁੰਡਲੀ ਕੈਪੀਟਲਿਜ਼ਮ, ਜਿਹਨੂੰ ਆਪਾਂ ਕਲੋਨੀ ਕੈਪੀਟਲਿਜ਼ਮ ਕਹਿੰਦੇ ਆ, ਉਹਨਾਂ ਦੇ ਪੱਖ ਚ ਜੋ ਕੁਛ ਇਹਨਾਂ ਨੇ ਹੁਣ ਤੱਕ ਕੀਤਾ ਉਹਨੂੰ ਕਿਸੇ ਹੱਦ ਤੱਕ ਪੁੱਠਾ ਗੇੜਾ ਦੇਣਾ ਪੈ ਸਕਦਾ ਨਵੀਂ ਸਰਕਾਰ ਨੂੰ ਮਜਬੂਰੀ ਵਜੋਂ। ਹਾਲਾਂਕਿ ਉਹਦੀ ਸਰਕਾਰ ਕੋਈ ਕਲਾਸ ਪੱਖੋਂ ਇਹਨਾਂ ਨਾਲ ਵੱਖਰੀ ਨਹੀਂ ਹੋਣੀ, ਪਰ ਉਹ ਫਾਸਿਸਟ ਨਹੀਂ ਹੈ। ਤੀਜੀ ਗੱਲ, ਜੇ ਮੋਦੀ ਦੀ ਸਰਕਾਰ 24 ਚ ਦੁਬਾਰੇ ਨਹੀਂ ਆਉਂਦੀ ਤੇ ਧਰਮ ਨਿਰਪੱਖ ਡੈਮੋਕਰੇਟਿਕ ਤੇ ਫੈਡਰਲ ਭਾਰਤ ਨੂੰ ਧਰਮ ਆਧਾਰਿਤ ਕੱਟੜ ਰਾਸ਼ਟਰ ਚ ਤਬਦੀਲ ਕਰਨ ਦਾ 1925 ਚ ਪੂਰਾ ਕਰਨਾ ਜਿਹੜਾ ਸੁਪਨਾ ਚਾਹੁੰਦਾ RSS, ਉਹ ਸੁਪਨਾ ਪੂਰਾ ਨਹੀਂ ਹੋਣਾ। ਇਸ ਗੱਲ ਲਈ ਇਹ 2024 ਦੀਆਂ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਤੁਹਾਡਾ ਸਵਾਲ ਮੈਂ ਇਸ ਗੱਲ ਤੋਂ ਮੈਂ ਇਹਦਾ ਸਵਾਗਤ ਕਰਦਾ ਕਿ ਦੇਸ਼ ਦੇ ਲੋਕਾਂ ਤੱਕ ਇਹ ਮੈਸੇਜ ਜਾਵੇ ਵੀ ਇਹ ਫੌਜੀ ਮਰਵਾ ਸਕਦੇ ਆ, ਇਹ ਕਿਸੇ ਮੰਦਿਰ ਚ ਬੰਬ ਵਿਸਫੋਟ ਕਰਵਾ ਸਕਦੇ ਆ, ਕਿਸੇ ਵੀ ਘਿਨੌਣੀ ਹਰਕਤ ਤੱਕ ਜਾ ਸਕਦੇ ਆ, ਈਵਨ BJP ਦਾ ਕੋਈ ਬੰਦਾ ਮਰਵਾ ਸਕਦੇ ਆ। ਹਾਂ, ਇਸ ਲਈ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਲੋਕਾਂ ਨੂੰ ਆਪਦਾ ਟਾਰਗੇਟ ਸਪਸ਼ਟ ਰੱਖਣਾ ਚਾਹੀਦਾ। ਲੋਕਾਂ ਦੇ ਸਾਹਮਣੇ ਟਾਰਗੇਟ ਇਹ ਆ ਕਿ ਹਿੰਦੁਸਤਾਨ ਦਾ ਮੌਜੂਦਾ ਜਿਹੜਾ ਜਮਹੂਰੀ ਸਰੂਪ ਹੈ ਇਹ ਕਾਇਮ ਰਹੂਗਾ, ਕਿ ਇਹ ਵੀ ਪਾਕਿਸਤਾਨ ਬਣ ਜੂਗਾ ਧਰਮ ਆਧਾਰਿਤ ਦੇਸ਼, ਕਿ ਹਿੰਦੁਸਤਾਨ ਚ ਸੈਕੂਲਰਿਜ਼ਮ ਕਾਇਮ ਰਹੂਗਾ, ਕਿ ਇੱਥੇ ਵੀ ਫਤਵੇ ਦਿੱਤੇ ਜਾਣਗੇ ਜਿਵੇਂ ਰੋਮ ਚ ਦਿੱਤੇ ਜਾਂਦੇ ਸੀ, ਜਾਂ ਪੁਰਾਣੇ ਈਸਾ ਮਸੀਹ ਦੇ ਖਿਲਾਫ਼ ਫਤਵਾ ਦਿੱਤਾ ਗਿਆ ਸੀ, ਜਾਂ ਜਿਵੇਂ ਮਿਡਲ ਈਸਟ ਚ ਫਤਵੇ ਦਿੱਤੇ ਜਾਂਦੇ ਆ, ਜਾਂ ਉਹ ਬਣੂਗਾ। ਕੀ ਇੱਥੇ ਸੂਬਿਆਂ ਦੀ ਕੋਈ ਆਜ਼ਾਦ ਪਛਾਣ ਹੋਏਗੀ, ਉਹਨਾਂ ਕੋਲ ਅਧਿਕਾਰ ਹੋਣਗੇ, ਜਾਂ ਸੂਬੇ ਗੁਲਾਮ ਬਣਾ ਦਿੱਤੇ ਜਾਣਗੇ ਇੱਕ ਕੇਂਦਰੀ ਪਾਵਰ ਦੇ? ਤਾਂ ਇਹ ਲੋਕਾਂ ਨੇ ਫੈਸਲਾ ਕਰਨਾ ਹੈ। ਇਸ ਫੈਸਲੇ ਦੇ ਆਧਾਰ ਤੇ ਲੋਕ ਜੇ ਆਪਦਾ ਨਿਰਣਾ ਦੇਣਗੇ ਤੇ ਹਰ ਭੜਕਾਹਟ ਤੋਂ ਬਚੇ ਰਹਿਣਗੇ। ਹਾਲੇ ਤੱਕ ਲੱਗਦਾ ਵੀ BJP ਦਾ ਜਾਦੂ ਚੱਲ ਨਹੀਂ ਰਿਹਾ।
ਜੀ ਮਹਿਬਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ, ਸਾਡੇ ਲਈ ਸਭਾ ਕੱਢਣ ਲਈ ਬਹੁਤ ਬਹੁਤ ਧੰਨਵਾਦ
ਜੀ। ਤੁਹਾਡਾ ਵੀ ਧੰਨਵਾਦ, ਸਾਰੇ ਸਰੋਤਿਆਂ ਦਾ ਧੰਨਵਾਦ, ਔਰ ਕੈਨੇਡਾ ਵਾਲੇ ਮਿੱਤਰਾਂ ਦਾ ਧੰਨਵਾਦ, ਉਹ ਬੀਬੀ ਨੂੰ ਵੀ ਧੰਨਵਾਦ ਕਹਿਣਾ ਸਰਵਤ ਜੀ।
ਸਰਵਤ ਨੂੰ, ਹਾਂਜੀ ਬਿਲਕੁਲ। ਥੈਂਕ ਯੂ ਜੀ, ਥੈਂਕ ਯੂ,
ਥੈਂਕ ਯੂ ਜੀ, ਥੈਂਕ ਯੂ ਸਰ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਤੇ ਇਹ ਸਨ ਸਾਡੇ ਨਾਲ ਜੀ ਮਹਿਪਾਲ ਸਾਹਿਬ, ਤੇ ਅਸੀਂ ਇਹਨਾਂ ਨਾਲ ਜੀ ਮਹਿਪਾਲ ਜੀ ਤੁਸੀਂ ਹਾਂਜੀ ਕਾਲ ਡ੍ਰੌਪ ਕਰ ਸਕਦੇ ਹੋ। ਹਾਂਜੀ, ਤੇ ਥੈਂਕ ਯੂ। ਤੇ ਰਾਜਾ ਬਾਦਸ਼ਾਹ ਸਾਹਿਬ ਸਾਡੇ ਸ਼ੋਅ ਦੇ ਸਪੋਂਸਰ ਵੀ ਨੇ ਜੀ, ਤੇ ਉਹਨਾਂ ਨਾਲ ਅੱਜ ਮੁਲਾਕਾਤ ਦਾ ਸਮਾਂ ਵੀ ਰੱਖਿਆ ਸੀ, ਪਰ ਕਿਤੇ ਸਾਡੀਆਂ ਲਾਈਨਾਂ ਨੀ ਆਪਸ ਚ ਜੁੜੀਆਂ। ਸੋ 6472903773 6472390 3773 ਇਹਨਾਂ ਦਾ ਫੋਨ ਨੰਬਰ ਹੈ। ਤੁਹਾਡੇ ਕੋਈ ਆਟੋ ਹੋਮ ਇੰਸ਼ੋਰੈਂਸ ਦੀ ਜੇ ਰਿਨਿਊਬਲ ਆਈ ਹੋਵੇ, ਰਿਨਿਊਬਲ ਹੋਵੇ, ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਆਲ ਸਟੇਟਸ ਏਜੈਂਟਸ ਏਜੰਸੀ ਦੇ ਨਾਲ ਸੇਵਾਵਾਂ ਦਿੰਦੇ ਨੇ ਜੀ। ਦੋ ਕਾਰਾਂ ਤੇ ਇੱਕ ਘਰ ਦੀ ਇੰਸ਼ੋਰੈਂਸ ਡਿਊ ਹੋਵੇ ਤੇ ਕੁਝ ਸ਼ਰਤਾਂ ਤੁਹਾਡੀਆਂ ਮੇਲ ਖਾ ਜਾਣ ਤਾਂ $1,775 ਦੀ ਵੀ ਬੱਚਤ ਤੁਸੀਂ ਹਾਸਲ ਕਰਨ ਦੇ ਵਿੱਚ ਕਾਮਯਾਬ ਹੋ ਸਕਦੇ ਹੋ। ਰਾਜਾ ਮੁਦੱਸਰ ਜੀ ਨੂੰ ਸੰਪਰਕ ਕਰਕੇ 6472903773 ਇਸੇ ਤਰ੍ਹਾਂ ਵਰਲਡ ਕੱਪ ਕ੍ਰਿਕਟ ਦਾ ਫਾਈਨਲ ਮੈਚ ਇਸ ਗੋਇੰਗ ਟੂ ਬੀ ਪਲੇਡ ਬਿਟਵੀਨ ਇੰਡੀਆ ਐਂਡ ਆਸਟ੍ਰੇਲੀਆ। ਸੋ ਇਹ ਮੈਚ ਜੇ ਦੇਖਣਾ ਹੋਵੇ ਟੋਰਾਂਟੋ ਬ੍ਰੈਂਪਟਨ ਇਲਾਕੇ ਦੇ ਵਿੱਚ ਤੇ ਵੱਡੀ ਸਕਰੀਨ ਦੇ ਤੁਸੀਂ ਇੱਛੁਕ ਹੋਵੇ ਤਾਂ ਯੂ ਕੈਨ ਵਿਟਨੈਸ ਐਵਰੀ ਰਨ, ਵਿਕਟ ਐਂਡ ਬਾਉਂਡਰੀ ਔਨ ਦੇਅਰ ਥੀਏਟਰ ਸਾਈਜ਼ ਸਕਰੀਨ ਫੋਰ ਐਨ ਇੰਪ੍ਰੈਸਿਵ ਐਕਸਪੀਰੀਅੰਸ ਵਿਦ ਨੋ ਅਦਰ ਦੈਨ ਯੂ ਕੈਨ ਲਾਈਕ ਯੂ ਹੈਵ ਟੂ ਸ਼ੈਲ ਆਊਟ $40, ਹਾਂਜੀ $40 ਦੀ ਤੁਹਾਨੂੰ ਟਿਕਟ ਮਿਲੇਗੀ ਜੀ। ਤੇ ਵੈਨਿਊ ਹੋਏਗਾ ਚਾਂਦਨੀ ਬੈਂਕਟ ਹਾਲ, $40 ਦੀ ਟਿਕਟ ਚਾਂਦਨੀ ਬੈਂਕਟ ਹਾਲ, 19 ਨਵੰਬਰ 2023 ਸਵੇਰੇ 2:30 ਤੇ ਤੁਸੀਂ ਦਰਵਾਜ਼ੇ ਖੁੱਲ ਜਾਣਗੇ, ਉੱਥੇ ਸ਼ਾਮਿਲ ਹੋ ਸਕਦੇ ਹੋ। 3:30 ਇਹ ਫਾਈਨਲ ਮੁਕਾਬਲਾ ਵਰਲਡ ਕੱਪ ਦਾ ਸ਼ੁਰੂ ਹੋ ਜਾਏਗਾ, 125 ਕ੍ਰਾਈਸਲਰ ਡਰਾਈਵ ਬ੍ਰੈਂਪਟਨ, ਇੱਥੇ ਤੁਸੀਂ ਜਾ ਕੇ ਇਸ ਮੈਚ ਦਾ ਆਨੰਦ ਲੈ ਸਕਦੇ ਹੋ। ਤੇ ਇਸ ਬਾਰੇ ਜੇਕਰ ਟਿਕਟਾਂ ਤੇ ਹੋਰ ਜਾਣਕਾਰੀ ਲੈਣੀ ਹੋਵੇ ਤਾਂ 6474385 6472703813 ਤੇ ਸੰਪਰਕ ਕਰਕੇ ਤੁਸੀਂ ਚਾਂਦਨੀ ਬੈਂਕਟ ਹਾਲ ਤੇ ਵਰਲਡ ਕੱਪ ਦਾ ਮਜ਼ਾ ਲੈਣਾ ਹੋਵੇ ਤਾਂ ਟਿਕਟਾਂ ਬਾਰੇ ਪਤਾ ਕਰ ਸਕਦੇ ਹੋ। ਸੋ ਇਸ ਦੇ ਨਾਲ ਜੀ ਸ਼ੋਅ ਦੀ ਸਮਾਪਤੀ ਦਾ ਸਮਾਂ ਹੁੰਦਾ ਤੇ ਹੁਣ ਮੈਂ ਇਜਾਜ਼ਤ ਚਾਹਾਂਗਾ। ਹੈਵ ਅ ਵੈਰੀ ਵੈਰੀ ਗ੍ਰੇਟ ਵੀਕਐਂਡ ਤੇ ਅਸੀਂ ਹੁਣ ਮਿਲਾਂਗੇ ਸੋਮਵਾਰ ਸਵੇਰੇ ਨਵੀਆਂ ਗੱਲਾਂ ਤੇ ਨਵੇਂ ਮਹਿਮਾਨਾਂ ਦੇ ਨਾਲ। ਹੈਵ ਅ ਵੈਰੀ ਵੈਰੀ ਗ੍ਰੇਟ ਵੀਕਐਂਡ।
ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਦੀ ਜਗ੍ਹਾ ਮੋਹਾਲੀ ਏ। ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਦੀ ਜਗ੍ਹਾ ਮੋਹਾਲੀ ਏ। ਕਟਕ ਕਸੌਲੀ ਜਾਣਾ ਚਾਹੁੰਦੀ ਮਨ ਦੀ ਰਾਗ ਮਨਾਲੀ ਏ। ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਦੀ ਜਗ੍ਹਾ ਮੋਹਾਲੀ ਏ। ਕਟਕ ਕਸੌਲੀ ਜਾਣਾ ਚਾਹੁੰਦੀ ਮਨ ਦੀ ਲਾਗ ਮਨਾਲੀ ਏ। ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਦੀ ਜਗ੍ਹਾ ਮੋਹਾਲੀ ਏ। ਸ਼ਿਮਲੇ ਮਲਮਲ ਦੇ ਸ਼ਮੀਆਂ ਨੇ ਲੱਭ ਖਜਿਆਰ ਖਜ਼ਾਨੇ ਓਏ। ਕੁਫਰੀ ਕੁਫਰ ਨਾ ਜਾ ਕੇ ਤੋਲੀ ਹੁਣ ਚੱਲ ਚਹਿਲ ਦੀਵਾਨੇ ਓਏ। ਸ਼ਿਮਲੇ ਮਲਮਲ ਦੇ ਸ਼ਮੀਆਂ ਨੇ ਲੱਭ ਖਜਿਆਰ ਖਜ਼ਾਨੇ ਓਏ। ਕੁਫਰੀ ਕੁਫਰ ਨਾ ਜਾ ਕੇ ਤੋਲੀ ਹੁਣ ਚੱਲ ਚਹਿਲ ਦੀਵਾਨੇ ਓਏ। ਹਾਏ ਚੰਬਾ ਚੰਗਾ ਲੱਗਦਾ, ਚੰਬਾ ਚੰਗਾ ਲੱਗਦਾ ਸਾਨੂੰ ਉੱਥੇ ਨਾ ਕੋਈ ਕਾਲੀ ਏ। ਚੰਨ ਦਾ ਘਰ ਹੈ ਚੰਡੀਗੜ੍ਹ ਤੇ ਮੋਦੀ ਜਗ੍ਹਾ ਮੋਹਾਲੀ ਏ। ਕਟਕ ਕਸੌਲੀ ਜਾਣਾ ਚਾਹੁੰਦੀ ਮਨ ਦੀ ਲਾਗ ਮਨਾਲੀ ਏ।
The views expressed on the preceding program may not necessarily be those of the owner or management of WTOR radio station.
Good news for holiday season shoppers. Liza Cosmetic is back with huge discount on brand name product. Ji haan, zabardast brand name selection of perfumes, cosmetics, skin care brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lizacosmetics.com.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
ਬ੍ਰੈਂਪਟਨ ਦੇ ਤਮਾਮ ਸ਼ਹਿਰੀਆਂ ਨੂੰ ਖੁੱਲ੍ਹਾ ਸੱਦਾ। ਸਿਟੀ ਆਫ ਬ੍ਰੈਂਪਟਨ ਆਪਣੇ ਬ੍ਰੈਂਪਟਨ ਵਿਚ ਰਹਿਣ ਵਾਲੇ ਤਮਾਮ ਸ਼ਹਿਰੀਆਂ ਨੂੰ ਕਾਰੋਬਾਰੀ ਲੋਕਾਂ ਅਤੇ ਗਰੁੱਪਸ ਨੂੰ ਖੁੱਲ੍ਹਾ ਸੱਦਾ ਦੇ ਰਿਹਾ ਹੈ ਕਿ ਉਹ ਸਾਹਮਣੇ ਆਉਣ ਤੇ ਆਪਣੀ ਰਾਏ ਆਈਡੀਆਜ਼ ਦੇਣ ਤੇ ਸਿਟੀ ਦਾ ਸਾਲ 2024 ਦਾ ਬਜਟ ਬਿਹਤਰ ਬਣਾਉਣ ਲਈ ਦੱਸਣ। ਬਜਟ ਦੀ ਤਿਆਰੀ ਤਰਤੀਬ ਤੇ ਹੋਰ ਸਰਮਾਇਆਕਾਰੀ ਬਣਾਉਣ ਲਈ ਸਿਟੀ ਟਾਊਨ ਹਾਲ ਮੀਟਿੰਗਸ ਤੇ ਵਾਟ ਸਪੈਸੀਫਿਕ ਕਾਫੀ ਚੈਟਸ ਤੇ ਬਿਜ਼ਨਸ ਰਾਊਂਡ ਟੇਬਲ ਵਿਚ ਸ਼ਾਮਿਲ ਹੋ ਕੇ ਆਪਣਾ ਹਿੱਸਾ ਡਾਲਣ। ਇਹਦੇ ਬਾਰੇ ਮਜ਼ੀਦ ਜਾਣਨ ਲਈ ਵਿਜ਼ਿਟ www.brampton.ca/budget।
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ $487,990 ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
सिटी ऑफ ब्रैम्पटन के साथ हॉलीडे सीजन मनाएं और 17 और 18 नवंबर को विंटर लाइट फेस्टिवल को जरूर देखें, जिसे फील गेट डेवलपमेंट्स ने पेश किया है। एंजॉय अ वीकेंड ऑफ फ्री फैमिली फ्रेंडली एक्टिविटीज जिसमें स्टेज परफॉर्मेंसेज, अम्यूजमेंट राइड्स, हॉलीडे मार्केट्स और एनुअल ट्री लाइटिंग सेरेमनी। एंड ऑफ कोर्स से हेलो टू सेंटा हिमसेल्फ एट द ब्रैम्पटन सेंटा क्लॉज परेड। और हाँ, एक अनरैप टॉय डोनेट करने पर फ्राइडे को एडमिशन बिल्कुल फ्री। विजिट brampton.ca/winterlights फॉर फुल लिस्ट ऑफ इवेंट्स।
ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਜਚਦਾ।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज़ वी केयर।
Quick Truck Lube!